Shabbat, oh, amen, I see. you. Ao Samai Pai, Tan Guru Granth Sahib Maharaj Ji Nu Sih Chukaiye, Hath Jod Ke Fateh Da Sivan Kariye, Vaheguru Ji Ka Khalsa, Vaheguru Ji Ki Fateh. Satguru Maharaj Ji Di Apar Kripa Hoi Hai, Is Kaljug De Pyan Samay De Andar, ਆਪਾਂ ਸਾਰਿਆਂ ਨੂੰ ਸਤਸੰਗ ਦੀਆਂ ਸਿਲਸਿਲਾ ਦੀਆਂ ਘੜੀਆਂ ਪ੍ਰਾਪਤ ਹੋਈਆਂ ਸੋ ਜਿੰਨੇ ਵੀ ਮਾਈ ਭਾਈ ਗੁਰੂ ਚਰਨਾਂ ਵਿੱਚ ਬੈਠੇ ਹਨ ਪੂਰਾ ਪੂਰਾ ਲਾਭ ਉਠਾਉਣ ਵਾਸਤੇ ਮਨ ਚ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਦਿਓ ਤਾਂ ਕਿ ਇਹ ਸਵਾਸ ਲੇਖੇ ਵਿੱਚ ਲੱਗ ਜਾਏ ਪਿਛਲੇ ਦੋ ਦਿਵਾਨਾਂ ਤੋਂ ਜੋ ਆਪਣੀ ਵਿਚਾਰ ਚੱਲ ਰਹੀ ਹੈ ਸਤਿਗੁਰ ਪੁਰਖ ਧਿਆਏ ਦਾ ਸਤਸੰਗਤ ਸਤਿਗੁਰ ਭਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਮੇਲੇ ਗੁਰ ਮਿਲਾਏ ਇਹੋ ਪਵਜਰ ਜਗਤ ਸੰਸਾਰ ਹੈ ਗੁਰ ਮੋਹਿਤ ਨਾਮ ਤਰਾਏ ਗੁਰਸਿੱਖੀ ਭਾਣਾ ਮੰਨਿਆ ਗੁਰ ਪੂਰਾ ਪਾਲ ਲੰਘਾਏ ਇਹ ਜੋ ਮਨੁੱਖ ਜਨਮ ਹੈ ਦੁਰਲੱਭ ਦੇਹ ਹੈ ਇਹ ਸੇਵਾ ਸਿਮਰਨ ਵਾਸਤੇ ਪ੍ਰਭੂ ਪ੍ਰਾਪਤੀ ਵਾਸਤੇ ਮਿਲੀ ਹੈ ਜਿੰਨਾ ਚਿਰ ਇਹ ਜੀਵ ਸਮਰੱਥ ਗੁਰ ਦੀ ਸ਼ਰਨ ਵਿੱਚ ਨਹੀਂ ਆਉਂਦਾ ਬਾਰ ਬਾਰ 84 ਦੇ ਗੇੜੇ ਕੱਟਦਾ ਹੈ ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਆਉਂਦੇ ਹੈ ਆਪਣੀ ਮਨ ਦੀ ਮਨ ਦਾ ਤਿਆਗ ਕਰਕੇ ਗੁਰਮਤ ਦੇ ਧਾਰਨੀ ਹੁੰਦੇ ਨੇ ਗੁਰੂ ਬਚਨਾਂ ਦੀ ਕਮਾਈ ਕਰਦੇ ਹਨ ਸੇਵਾ ਕਰਦੇ ਨੇ ਸਿਮਰਨ ਕਰਦੇ ਨੇ ਉਹਨਾਂ ਨੂੰ ਪ੍ਰਭੂ ਪ੍ਰਾਪਤੀ ਹੁੰਦੀ ਹੈ ਉਹਨਾਂ ਦਾ ਹੀ ਜੀਵਨ ਲੇਖੇ ਚ ਲੱਗਦਾ ਹੈ ਸਤਿਗੁਰੂ ਦੇ ਬਚਨ ਹੀ ਇਸ ਪਾਪ ਸਾਗਰ ਤੋਂ ਜੀਵ ਨੂੰ ਪਾਰ ਕਰਦੇ ਹਨ ਇਹ ਸੰਸਾਰ ਇਹ ਜੀਵ ਪਾਪ ਸਾਗਰ ਦੇ ਅੰਦਰ ਗੋਤੇ ਖਾ ਰਹੇ ਪਾਰ ਕੌਣ ਹੋਏਗਾ ਜਿਹੜਾ ਗੁਰੂ ਬਚਨਾਂ ਦੀ ਕਮਾਈ ਕਰੇਗਾ ਕਰਮ ਧਰਮ ਪਾਖੰਡ ਜੋ ਦੇਸ਼ ਤਿੰਨ ਜਮਜਾ ਗਾਤੀ ਲੁੱਟੈ ਨਿਰਵਾਣ ਕੀਰਤਨ ਗਾਹੋ ਕਰਤੇ ਕਾ ਨਿਮਕ ਸਿਮਰਤ ਜਿੰਦ ਛੋਟ ਸੰਤੋ ਸਾਗਰ ਪਾਰ ਉਤਰੀ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਜਿਹੜਾ ਵੀ ਗੁਰੂ ਬਚਨਾਂ ਦੀ ਕਮਾਈ ਕਰੇਗਾ ਉਹੀ ਸਹਿਜ ਨਾਲ ਇਸ ਪਾਪ ਸਾਗਰ ਤੋਂ ਪਾਰ ਹੋਏਗਾ ਆਓ ਇਹੀ ਵਿਚਾਰ ਅੱਜ ਪੂਰੀ ਕਰਨੀ ਹੈ ਦਸ ਪਹਿਲੇ ਹਿੱਸੇ ਵਿੱਚ ਬੋਲਦਾ ਦੂਸਰੇ ਹਿੱਸੇ ਵਿੱਚ ਸਾਰੇ ਭਾਈ ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਮਿਲ ਕੇ ਸ਼ਬਦ ਬੋਲਣ ਦੀ ਖੇਚਲ ਕਰਨੀ ਕੋਈ ਵੀ ਰਚਨਾ ਖਾਲੀ ਨਾ ਰਹੇ Thank you. ਦੀ ਸ਼ਰਨ ਵਿੱਚ ਤਿੰਨ ਪ੍ਰੇਮੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਪ੍ਰਿਥੀ ਮਲ, ਭਾਈ ਸਹਿਜ ਤੇ ਭਾਈ ਰਾਮਾ ਡਿੱਡੀ ਕਰਤਾਰਪੁਰ ਸਾਹਿਬ ਆਏ, ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਅਸੀਂ ਇਸ ਭਵਜਨ ਨੂੰ ਕਿਵੇਂ ਪਾਰ ਕਰੀਏ, ਸਾਡਾ ਜੀਵਨ ਕਿਵੇਂ ਸਫਲ ਹੋਵੇ, ਕਿਵੇਂ ਪ੍ਰਭੂ ਪ੍ਰਾਪਤੀ ਹੋਵੇ। ਅਸੀਂ ਗ੍ਰਿਸ਼ਤੇ ਹਾਂ, ਬਾਲ ਬੱਚੇ ਵਾਲੇ ਹਾਂ, ਇਸ ਕਰਕੇ ਹੁਣ ਤੱਕ ਅਸੀਂ ਜਿੱਥੇ ਵੀ ਗਏ ਕੋਈ ਕਹਿੰਦਾ ਹੈ ਕਿ ਘਰ ਛੱਡ ਦਿਓ, ਜੰਗਲਾਂ ਵਿੱਚ ਜਾਓ, ਪਹਾੜਾਂ ਵਿੱਚ ਜਾਓ, ਕੋਈ ਕਹਿੰਦਾ ਮੂਲ ਬਣਾਓ, ਕੋਈ ਕਹਿੰਦਾ ਜਟਾਂ ਬਣਾਓ, ਕੋਈ ਕਹਿੰਦਾ ਧੂਣੀਆਂ ਪਾਓ, ਕੋਈ ਕਹਿੰਦਾ ਜਲ ਧਾਰੇ ਕਰੋ, ਪ੍ਰਾਣਾ ਜਾਮ ਕਰੋ, ਤਪੱਸਿਆ ਕਰੋ। ਅਸੀਂ ਸੱਚੇ ਪਾਤਸ਼ਾਹ ਕਰ ਨਹੀਂ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਤੁਸੀਂ ਜੇ ਜੀਵਨ ਸਫਲ ਕਰਨਾ ਚਾਹੁੰਦੇ ਹੋ ਤਾਂ ਤਪੱਸਿਆ ਕਰੋ। ਤਿੰਨੇ ਕਹਿਣ ਲੱਗੇ, ਸੱਚੇ ਪਾਤਸ਼ਾਹ, ਅਸਾਂ ਤਾਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਗ੍ਰਿਸ਼ਤੇ ਹਾਂ, ਤਪੱਸਿਆ ਨਹੀਂ ਕਰ ਸਕਦੇ। ਸਾਡਾ ਜੀਵਨ ਤੇ ਐਸਾ ਹੈ, ਬਚਪਨ ਵਿੱਚ ਵੱਡਿਆਂ ਦੀਆਂ ਝਿੜਕਾਂ। ਭਾਈ ਸਾਹਿਬ, ਭਾਈ ਡਾਕਟਰ ਵੀਰ ਸਿੰਘ ਜੀ ਇੱਥੇ ਬੜਾ ਸੋਹਣਾ ਲਿਖਦੇ, ਕਹਿੰਦੇ ਉਹ ਪ੍ਰੇਮੀ ਕਹਿੰਦੇ ਨੇ, ਸੱਚੇ ਪਾਤਸ਼ਾਹ ਬਚਪਨ ਦੇ ਵਿੱਚ ਵੱਡਿਆਂ ਦੀਆਂ ਝਿੜਕਾਂ ਖਾਣੀਆਂ, ਜਵਾਨੀ ਦੇ ਵਿੱਚ ਜ਼ਿੰਮੇਵਾਰੀ ਦੇ ਬੋਝ ਢੋਣੇ, ਵਡੇਪੇ ਵਿੱਚ ਲੰਘ ਚੁੱਕੇ ਸਮੇਂ ਦਾ ਪਛਤਾਵਾ ਕਰਨਾ, ਸਾਡੇ ਹਿੱਸੇ ਦਾ ਇਹੀ ਕੁਛ ਆਇਆ ਹੈ। ਆਪ ਹੀ ਕਿਰਪਾ ਕਰੋ, ਅਸੀਂ ਤਪੱਸਿਆ ਨਹੀਂ ਕਰ ਸਕਦੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਜਿਹੜੀ ਤਪੱਸਿਆ ਤੁਸੀਂ ਸਮਝਦੇ ਹੋ ਉਹ ਤਪੱਸਿਆ ਅਸੀਂ ਆਪਣੇ ਗੁਰਸਿੱਖਾਂ ਨੂੰ ਨਹੀਂ ਕਰਾਉਂਦੇ। ਉਸ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਤਿੰਨਾਂ ਪ੍ਰੇਮੀਆਂ ਨੂੰ ਜੋ ਮਰਯਾਦਾ ਸੀ ਚਰਨਾਮ ਦੇ ਕੇ ਨਾਮ ਦੀ ਦਾਤ ਬਖਸ਼ੀ, ਸਿੱਖੀ ਦੀ ਦਾਤ ਬਖਸ਼ੀ। ਰਾਤ ਆਪਣੀ ਵਿਚਾਰ ਹੋਈ ਕਿ ਸਮਰੱਥ ਗੁਰੂ ਦਾ ਮਿਲਾਪ ਕਿਸ ਨੂੰ ਹੁੰਦਾ, ਜਿਸ ਦੇ ਵੱਡੇ ਭਾਗ ਜਾਗਦੇ। ਗੁਰਪੂਰਾ ਭੇਟੋ ਵਡ ਭਾਗੀ ਮਨੇ ਪਿਆ ਪ੍ਰਗਾਸ਼। ਅੱਜ ਇਹਨਾਂ ਤਿੰਨਾਂ ਦੇ ਭਾਗ ਜਾ ਕੇ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਏ। ਸਮਰੱਥ ਗੁਰੂ ਤੋਂ ਨਾਮ ਦੀ ਦਾਤ, ਸਿੱਖੀ ਦੀ ਦਾਤ ਮਿਲੀ। ਰਤਵਾੜਾ ਸਾਹਿਬ ਦੇ ਪਿਆਰੇ ਮਹਾਂਪੁਰਸ਼ਾਂ ਦਾ ਵਚਨ ਹੈ, ਪ੍ਰੇਮੀਓ, ਕਲਗੀਧਰ ਪਾਤਸ਼ਾਹ ਬਾਜਾਂ ਵਾਲੇ ਸਤਿਗੁਰੂ ਜਿਸ ਤੇ ਤਰੁੱਠਦੇ ਨੇ ਉਸ ਨੂੰ ਸਿੱਖੀ ਦੀ ਦਾਤ ਬਖਸ਼ਦੇ ਨੇ। ਭਾਵ ਜੇ ਸਮਝਣਾ ਹੈ ਕਿ ਭਾਗਾਂ ਵਾਲੇ ਕੌਣ ਨੇ, ਜਿਸ ਪਰਿਵਾਰ ਵਿੱਚ ਗੁਰੂ ਦੀ ਸਿੱਖੀ ਹੈ ਉਹ ਭਾਗਾਂ ਵਾਲਾ ਹੈ। ਧਨ ਮਾਇਆ ਤੇ ਆਮ ਬੰਦਿਆਂ ਕੋਲ ਬਥੇਰੀ ਹੁੰਦੀ ਹੈ, ਧਨ ਮਾਇਆ ਨਾਲ ਇਹ ਭਾਗਾਂ ਵਾਲਾ ਨਹੀਂ ਹੁੰਦਾ। ਭਾਗਾਂ ਵਾਲੇ ਉਹ ਪਰਿਵਾਰ ਹਨ, ਉਹ ਫੈਮਲੀਆਂ ਹਨ ਜਿਨ੍ਹਾਂ ਦੇ ਘਰ ਗੁਰੂ ਦੀ ਸਿੱਖੀ ਹੈ। ਸਮਝੋ ਕਿ ਕਲਗੀਧਰ ਪਾਤਸ਼ਾਹ ਦੀ ਕਿਰਪਾ ਹੈ, ਬਖਸ਼ਿਸ਼ ਹੈ। ਸੋ ਜਿਸ ਨੂੰ ਵੀ ਸਿੱਖੀ ਦੀ ਦਾਤ ਮਿਲਦੀ ਹੈ ਉਸਦੇ ਵੱਡੇ ਭਾਗ ਹੰਸਾ ਸਨ। ਸੋ ਇਹ ਵਿਚਾਰਾਂ ਰਾਤਵਾਰ ਵਿੱਚ ਹੋਈਆਂ ਸਨ। ਅਗਲੀ ਵਿਚਾਰ ਸਰਵਣ ਕਰੋ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖੀ ਦੀ ਨਾਮ ਦੀ ਦਾਤ ਦੇ ਕੇ ਉਪਦੇਸ਼ ਦਿੱਤਾ ਕਿ ਪ੍ਰੇਮੀਓ, ਤਿੰਨ ਪ੍ਰਕਾਰ ਦੀ ਤਪੱਸਿਆ ਹੁੰਦੀ ਹੈ। ਦੇਖੋ, ਤੁਹਾਨੂੰ ਘਰ ਛੱਡਣ ਦੀ ਕੋਈ ਲੋੜ ਨਹੀਂ, ਤੁਸੀਂ ਘਰ ਵਿੱਚ ਰਹਿ ਕੇ ਆਪਣਾ ਕਿਰਤ ਕਰੋ, ਨਾਮ ਜਪੋ, ਮਨ ਛਕੋ। ਗੁਰੂ ਮਹਾਰਾਜ ਜੀ ਨੇ ਕਿਰਤ ਨੂੰ ਵਡਿਆਈ ਦਿੱਤੀ ਹੈ। ਗੁਰੂ ਕਾ ਸਿੱਖ ਦੇਸ਼ ਵਿੱਚ ਹੋਵੇ, ਵਿਦੇਸ਼ ਵਿੱਚ ਹੋਵੇ, ਉਹ ਸਾਸਨ ਜੀ ਆਪਣੀ ਕਿਰਤ ਕਰਦਾ ਹੈ। ਚਾਹੇ ਉਹ ਬਿਜਨਸ ਕਰਦਾ, ਸਰਵਿਸ ਕਰਦਾ, ਚਾਹੇ ਫਾਰਮਰ ਹੈ, ਚਾਹੇ ਦੁਕਾਨਦਾਰ ਹੈ, ਉਹ ਮੰਗ ਕੇ ਨਹੀਂ ਖਾਂਦਾ, ਉਹ ਆਪਣੀ ਕਿਰਤ ਕਰੇਗਾ, ਮਿਹਨਤ ਕਰੇਗਾ। ਜੇ ਕੋਈ ਮੰਗ ਕੇ ਖਾਂਦਾ ਹੈ, ਗੁਰੂ ਦਾ ਸਿੱਖ ਨਹੀਂ ਸਾਸਨ। ਸਿੱਖ ਤਾਂ ਹਮੇਸ਼ਾ ਆਪਣੀ ਕਿਰਤ ਕਰਦਾ, ਕਿਉਂਕਿ ਸਿਮਰਤ ਗੁਰੂ ਦਾ ਮਿਲਾਪ ਹੋਇਆ, ਸਿਮਰਤ ਗੁਰੂ ਦੀ ਬਖਸ਼ਿਸ਼ ਹੈ। ਦੂਸਰੇ ਪਾਸੇ ਦੇਖਿਆ ਜਾਵੇ ਗੋਰਖਨਾਥ ਦੇ ਜਿੰਨੇ ਚੇਲੇ ਸੀ ਉਹ ਸਾਸਿੰਧਿਆ ਰਾਜੇ ਜਾਂ ਰਾਜਕੁਮਾਰ ਸਨ। ਜਿਸ ਵੇਲੇ ਗੋਰਖਨਾਥ ਦੇ ਚੇਲੇ ਬਣੇ ਉਹਨੇ ਗੋਰਖਨਾਥ ਨੇ ਕੰਨ ਪਾੜ ਕੇ ਕੰਨੀ ਮੁੰਦਰਾ ਪਾ ਦਿੱਤੀਆਂ, ਯੋਗੀ ਬਣਾ ਦਿੱਤੇ। ਪਰ ਉਹਨਾਂ ਦਾ ਹਾਲ ਕੀ ਹੋਇਆ? ਧੰਨ ਗੁਰੂ ਨਾਨਕ ਦੇ ਬਾਰੇ ਸ਼ਬਦ ਅੰਦਰ ਫਰਮਾਨ ਕਰਦੇ, ਲੋਵੈ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ। ਇੱਕ ਪਾਸੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਦਸਮ ਪਾਤਸ਼ਾਹ ਕਲਗੀਧਰ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਆਪਣੇ ਗੁਰਸਿੱਖਾਂ ਨੂੰ ਮੰਗਦੇ ਨਹੀਂ ਬਲਕਿ ਦਾਦੇ ਬਣਾਇਆ ਹੈ। ਦੂਸਰੇ ਪਾਸੇ ਗੋਰਖਨਾਥ ਵਰਗੇ ਜਿਨ੍ਹਾਂ ਨੇ ਰਾਜਿਆਂ ਨੂੰ ਵੀ ਮੰਗਤੇ ਬਣਾ ਦਿੱਤਾ, ਔਰ ਉਹਨਾਂ ਦੀ ਜਿਹੜੀ ਹਾਲਤ ਹੋਈ ਦੇਖੋ ਉਹ ਕੀ ਹੈ। ਬਾਣੀ ਵਿੱਚ ਸੱਚੇ ਪਾਤਸ਼ਾਹ ਆਪ ਫਰਮਾਨ ਕਰਦੇ ਨੇ, ਰੋਏ ਰਾਜੇ ਨੇ ਕੰਨ ਸੁਣਵਾ ਕੇ, ਰੋਏ ਰਾਜੇ ਨੇ ਕੰਨ ਸੁਣਵਾ ਕੇ, ਕਰ ਕਰ ਮਨ ਦੇ ਪਿਛੇ ਰਾਜੇ ਕੰਨ ਸੁਣਵਾ। Yeah. ਸਮਰੱਥ ਗੁਰੂ ਨੇ ਮਿਲਿਆ, ਉਹ ਰਾਜੇ ਦੀ ਪਠਾਰੀ ਬਣ ਕੇ ਆ ਹਾਲਤ ਹੋਈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਦਾਤੇ ਬਣਾਇਆ, ਗੁਰੂ ਦਾ ਸਿੱਖ ਕਿਰਤ ਕਰਦਾ, ਕਾਲ ਖਾਏ ਕਿ ਸ਼ਰਤੋਂ ਦੇ ਨਾਲ ਰਾਹ ਪਛਾਣ ਸੀ। ਗੁਰੂ ਮਹਾਰਾਜ ਜੀ ਨੇ ਕਿਰਤ ਨੂੰ ਵਡਿਆਈ ਦਿੱਤੀ ਹੈ, ਜਿਸ ਵੇਲੇ ਆਦਮੀਆਂ ਨੇ ਪਹਿਲੀ ਉਦਾਸੀ ਧਾਰਨ ਕੀਤੀ ਹੈ। ਸੁਲਤਾਨਪੁਰ ਤੋਂ ਚੱਲਦੇ ਚੱਲਦੇ ਆਪ ਜੀ ਏਮਨਾਬਾਦ ਪਹੁੰਚਦੇ ਹੈ। ਇੱਥੇ ਕਿਸਦੇ ਘਰ ਗਏ? ਭਾਈ ਲਾਲੋ ਦੇ। ਭਾਈ ਲਾਲੋ ਜਿਹੜਾ ਕਿ ਸੱਚੀ ਕਿਰਤ ਕਰਦਾ ਹੈ ਔਰ ਲੱਕੜੀ ਦਾ ਕੰਮ ਕਰਦਾ ਹੈ, ਜਾਤ ਕਰਕੇ ਸੰਸਾਰੀ ਜਾਤ ਪਾਤ ਦੀ ਵੰਡ ਕਰਕੇ ਸ਼ੁੱਧਰ ਜਾਤ ਦਾ ਸੰਬੰਧ ਰੱਖਦਾ, ਪਰ ਨਾਮ ਨਾਲ ਰੱਟਿਆ ਹੋਇਆ। ਜਿਸ ਵੇਲੇ ਗੁਰੂ ਨਾਨਕ ਸਾਹਿਬਾਂ ਦੇ ਉੱਥੇ ਪਹੁੰਚਦੇ ਹੈ, ਜਾ ਕੇ ਸੱਤ ਕਰਤਾਰ ਦਾ ਆਵਾਜ਼ਾ ਦਿੰਦਾ, ਭਾਈ ਲਾਲੋ ਨੂੰ ਨਿਹਾਲ ਕੀਤਾ। ਇਸੇ ਸ਼ਹਿਰ ਦੇ ਅੰਦਰ ਦੂਸਰੇ ਪਾਸੇ ਮਲਕ ਭਾਗੋ ਹੈ, ਬੜਾ ਅਮੀਰ ਬੰਦਾ ਹੈ, ਦਰਬਾਰੇ ਪਏ ਹੋਏ ਨੇ, ਸਰਕਾਰੀ ਦਰਬਾਰੇ ਚੱਲਦੀ ਹੈ, ਗਰੀਬਾਂ ਦਾ ਧੱਕਾ ਕਰਦਾ, ਧਨ ਪਦਾਰਥ ਇਕੱਠੇ ਕੀਤੇ ਨੇ, ਸਾਲ ਬਾਅਦ ਬ੍ਰਹਮ ਭੋਜ ਕਰਦਾ, ਆਪਣੇ ਕੀਤੇ ਹੋਏ ਪਾਪਾਂ ਦੇ ਪਰਦਾ ਪਾਉਣ ਵਾਸਤੇ ਐਸਾ ਕਰਮ ਕਰਦਾ। ਬੜੇ ਲੋਕ ਖਾ ਖਾ ਕੇ ਜਾਂਦੇ ਹੈ, ਜੈ ਜੈਕਾਰ ਹੁੰਦੀ। ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਭਾਗੋ ਦੇ ਨਹੀਂ ਗਏ, ਆਪਣੇ ਪਿਆਦੇ ਭੇਜੇ। ਉਸ ਵੇਲੇ ਸਨੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਫਕੀਰਾਂ ਦਾ ਕੋਈ ਕੰਮ ਨਹੀਂ। ਅਖੀਰ ਕਹਿਣ ਲੱਗਾ ਜ਼ਬਰਦਸਤੀ ਲੈ ਕੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਉਪਦੇਸ਼ ਦੇਣ ਵਾਸਤੇ, ਸੱਚੇ ਮਾਰਗ ਤੇ ਪਾਉਣ ਵਾਸਤੇ ਉੱਥੇ ਜਾਂਦੇ। ਮਲਕ ਭਾਗੋ ਹੰਕਾਰ ਭਰੀਆਂ ਗੱਲਾਂ ਕਰਦਾ ਹੈ ਕਿ ਉਹ ਗਰੀਬ ਹੈ, ਉਹਦੀ ਕੀ ਜਾਤ ਹੈ, ਤੁਹਾਨੂੰ ਉੱਥੇ ਕੀ ਮਿਲਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਲਕ ਭਾਗੋ ਤੇਰੀਆਂ ਨਜ਼ਰਾਂ ਵਿੱਚ ਉਹ ਛੋਟਾ ਹੈ, ਗਰੀਬ ਹੈ, ਸਾਡੀਆਂ ਨਜ਼ਰਾਂ ਵਿੱਚ ਉਹ ਛੋਟਾ ਨਹੀਂ, ਉਹ ਗਰੀਬ ਨਹੀਂ, ਉਹ ਤੇ ਰਾਜਿਆਂ ਦਾ ਰਾਜਾ ਹੈ, ਰਾਜਾ ਸਗਲੀ ਸਿਚਕਾ ਹਰ ਨਾਮ ਮੰਨ ਪਿੰਨ। ਮਲਕ ਭਾਗੋ ਤੂੰ ਅਖਾਣਿਆਂ ਦਾ ਹੰਕਾਰ ਨਾ ਕਰ, ਲਿਆ ਆਪਣੇ ਪੂਰੇ ਇਤਿਹਾਸ ਚਾਹੁੰਦਾ ਹੈ ਕਿ ਇੱਕ ਪਾਸੇ ਸੱਚੇ ਪਾਤਸ਼ਾਹ ਜੀ ਨੇ ਸੱਜੇ ਹੱਥ ਵਿੱਚ ਭਾਈ ਲਾਲੋ ਦਾ ਜਿਹੜਾ ਕੋਹਦੇ ਦਾ ਪ੍ਰਸ਼ਾਦਾ ਸੀ ਉਹ ਲਿਆ, ਖੱਬੇ ਹੱਥ ਚ ਮਲਕ ਭਾਗੋ ਦੇ ਪੂਰੇ, ਦੋਵੇਂ ਮੁੱਠਾਂ ਮੀਟੀਆਂ ਨੇ। ਸੱਚੀ ਕਿਰਤ ਵਿੱਚੋਂ ਅੰਮ੍ਰਿਤ ਵਰਗੀ ਦੁੱਧ ਦੀ ਧਾਰ ਤੇ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲਹੂ ਦੀ ਖੂਨ ਦੀ ਧਾਰ। ਬਾਰ ਕਹਿੰਦੇ ਦੇਖ, ਇਹਦੇ ਵਿੱਚ ਪਰਾਇਆ ਦਾ ਖੂਨ ਹੈ, ਹੱਕ ਪਰਾਇਆ ਨਾਨਕਾ ਉਸ ਸੋਰ ਉਸ ਗਾਏ, ਗੁਰਪੀਰ ਹਾਵਾ ਤਾਪਰਾ ਜਾਵਰਦਾਰ ਨਾਨਕਾ। ਸੋ ਉਸ ਵੇਲੇ ਮਾਰ ਨੇ ਕਿਹਾ, ਮਲਕ ਭਾਗੋ ਇਹ ਤੇਰੀ ਜਿਹੜੀ ਕਮਾਈ ਹੈ ਪਾਪਾਂ ਦੀ ਕਮਾਈ ਹੈ, ਇਸ ਕਰਕੇ ਇਹਦੇ ਵਿੱਚ ਗਰੀਬਾਂ ਦਾ ਖੂਨ ਹੈ। ਵਡਿਆਈ ਦਿੱਤੀ ਗੁਰੂ ਮਹਾਰਾਜ ਜੀ ਨੇ ਭਾਈ ਲਾਲੋ ਨੂੰ ਸੱਚੀ ਕਿਰਤ ਨੂੰ। ਸੋ ਗੁਰੂ ਘਰ ਵਿੱਚ ਮਾਰ ਕਹਿੰਦੇ, ਭਾਈ ਜੇ ਨਾਮ ਜਪਣਾ ਪਹਿਲਾਂ ਸੱਚੀ ਕਿਰਤ ਹੋਣੀ ਚਾਹੀਦੀ, ਕਿਰਤ ਕਰਨਾ ਨਾਮ ਜਪਣਾ ਵੰਡ ਛਕਣਾ। ਅੱਜ ਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਤਿੰਨਾਂ ਪ੍ਰੇਮੀਆਂ ਨੂੰ ਉਪਦੇਸ਼ ਦੇ ਰਹੇ ਨੇ, ਪ੍ਰੇਮੀਓ ਤੁਹਾਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ, ਤੁਸੀਂ ਸੱਚੀ ਕਿਰਤ ਕਰੋ, ਨਾਮ ਜਪੋ ਵੰਡ ਛਕੋ, ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨਿਭਾਉਂਦਿਆਂ ਹੋਇਆ ਤੁਸੀਂ ਆਪਣੇ ਜੀਵਨ ਨੂੰ ਸਫਲ ਕਰਨਾ। ਰਹਿਣਾ ਕਿਵੇਂ ਹੈ, ਰਹਿਣ ਦੀ ਜੁਗਤ ਗੁਰੂ ਬਾਬਾ ਜੀ ਬਾਣੀ ਵਿੱਚ ਦੱਸਦੇ ਨੇ, ਜੈਸੇ ਜਲ ਮੈਂ ਕਮ ਕਰਾਲਮ ਗੁਰਗਾਈ ਨੇ ਸਾਨੇ, ਸੁਰਤ ਸ਼ਬਦ ਭਾਵ ਸਾਗਰ ਦਰੀਐ ਨਾਨਕ ਨਾਮ ਉਠਾਨੈ। ਐਸਾ ਜੀਵਨ ਰੱਬ ਦੇ ਪਿਆਰੇ ਦਾ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਜਗ੍ਹਾ ਫਰਮਾਨ ਕਰਦੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਿਹੜੇ ਗੁਰਮੁਖ ਹਨ, ਗੁਰਸਿੱਖ ਹਨ, ਰੱਬ ਦੇ ਪਿਆਰੇ ਹਨ, ਉਹ ਸੰਸਾਰ ਦੇ ਵਿੱਚ ਰਹਿ ਕੇ ਸੰਸਾਰ ਦੀ ਮਾਇਆ ਤੋਂ ਤਲੇਪ ਰਹਿੰਦੇ ਨੇ। ਜਿਵੇਂ ब्रह्म ज्ञानी सदा नरलेप जैसे जल में कमल अलेप। जेवे कमल का फुल पानी रिंदा होया पानी तो नरलेप हुंदा, जेवे मरगापी पानी रिंदी हुई सीधी उड़ारी मार जाती उसके खंभ नहीं पैंदे। इसे तरह जेड़े वाहिगुरु प्यारे ने और संसार की माया को भुलते नहीं, माया च रह के माया को नरलेप रेंदे। गुरु नानक साहिब महाराज कहते तुसी आ जुगती वर्तनी है, कार विहार भी करना है और उदे नाल नाल अगरों जुड़े रहना है। नामा कहे तलोचना मुक्ते राम सुभा, हाथ पांव कर काम सब जीत नरंजना। आ जुगती गुरु बाबा जी माणी सानू एम दसते जित रखिए साहेब दे
गल्लां कर रहे हैं, इनाम कि जपते हो।
ਉਸ ਵੇਲੇ ਭਗਤ ਨਾਮਦੇਵ ਜੀ ਨੇ ਜਿਹੜਾ ਜਵਾਬ ਦਿੱਤਾ ਹੈ, ਭਗਤ ਕਬੀਰ ਜੀ ਆਪਣੀ ਬਾਣੀ ਫਰਮਾਨ ਕਰਦੇ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸਵਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਦਾ, ਹੱਥਾਂ ਪੈਰਾਂ ਨਾਲ ਕੰਮ ਕਰੋ, ਚਿੱਤ ਉਸ ਮਾਲਕ ਦੇ ਨਾਲ ਜੋੜ ਕੇ ਰੱਖੋ। ਇਹ ਜੋਤੀ ਹੈ ਸਾਸਰੀ। ਅੱਜ ਗੁਰੂ ਨਾਨਕ ਸਾਹਿਬ ਜਿੰਨਾ ਪ੍ਰੇਮੀਆਂ ਨੂੰ ਕਹਿਣ ਲੱਗੇ, ਦੇਖੋ ਅਸੀਂ ਤੁਹਾਨੂੰ ਘਰ ਨਹੀਂ ਛਡਾਉਣੇ, ਪਰਿਵਾਰ ਨਹੀਂ ਛਡਾਉਣੇ, ਤੁਸੀਂ ਸਾਰੀ ਜ਼ਿੰਮੇਦਾਰੀ ਨਿਭਾਉਂਦੇ ਹੋ, ਮੈਂ ਆਪਣੇ ਜੀਵਨ ਨੂੰ ਸਫਲ ਕਰਨਾ। ਪਰ ਕਹਿੰਦੇ ਤਿੰਨ ਪ੍ਰਕਾਰ ਦੀ ਤਪੱਸਿਆ ਹੈ, ਜਿਵੇਂ ਤਿੰਨ ਗੁਣ ਹਨ, ਤਮੋ ਗੁਣ, ਰਜੋ ਗੁਣ, ਸਤੋ ਗੁਣ। ਇਸੇ ਤਰ੍ਹਾਂ ਤਿੰਨ ਪ੍ਰਕਾਰ ਦੀ ਤਪੱਸਿਆ, ਪਹਿਲੀ ਕਾਮਸ਼ੀ ਤਪੱਸਿਆ ਹੈ, ਦੂਸਰੀ ਰਾਜਸੀ ਤਪੱਸਿਆ, ਤੀਸਰੀ ਸ਼ਾਂਤੀ ਤਪੱਸਿਆ ਹੈ। ਪਹਿਲੀ ਜਿਹੜੀ ਕਾਮਸ਼ੀ ਤਪੱਸਿਆ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਆਪਣੇ ਗੁਰਸਿੱਖਾਂ ਨੂੰ ਨਹੀਂ ਕਰਾਉਂਦੇ, ਕਠ ਜੋ ਸਾਧਨ ਕਰਨੇ ਜਾਂ ਧਾਰੇ ਕਰਨੇ, ਧੂਣੀਆਂ ਧੋਣੀਆਂ ਕਰਾਉਣਾ ਜਾਂ ਆਦਿ ਕਰਨਾ, ਇਹਦੇ ਨਾਲ ਕੀ ਹੁੰਦਾ ਕਿ ਰਿੰਦੀਆਂ ਸਿੱਧੀਆਂ ਤੇ ਆ ਜਾਂਦੀਆਂ, ਪਰ ਮਨ ਸ਼ਾਂਤ ਨਹੀਂ ਹੋਇਆ ਕਰਦਾ। ਇਸ ਕਰਕੇ ਇਹ ਪ੍ਰਾਪਤੀ ਨੇ, ਭਾਵੇਂ ਬਹੁਤ ਸਾਰੀ ਦੁਨੀਆਂ ਇਹਦੇ ਵਿੱਚ ਫਸੀ ਹੋਈ ਹੈ, ਕਿਸੇ ਦੇ ਕੋਲ ਰਿੰਦੀਆਂ ਸਿੱਧੀਆਂ ਹੋਣ, ਸੰਸਾਰ ਉਹਦੇ ਬਗਲ ਦੌੜਦਾ ਹੈ, ਉਹਨੇ ਰੱਬ ਸਮਝ ਲੈਂਦਾ। ਪਰ ਧਿਆਨ ਦਿਓ, ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਵਚਨ ਆਉਂਦਾ ਹੈ, ਗੁਰੂ ਨਾਨਕ ਸਾਹਿਬ ਮਾਰਦਾ, ਸਿੱਧ ਹੋਵਾਂ ਸਿੱਧ ਲਾਈ, ਰਿਤ ਆਖਾਂ ਆਓ, ਗੁਰ ਪ੍ਰਗਟ ਹੋਏ ਮਤ ਦੇਵ ਉਹਦਾ ਵਿਸਰੈ ਤੇ ਜਿੱਤ ਨਾ ਆਵੈ ਨਾਮ। ਸੋ ਗੁਰੂ ਮਹਾਰਾਜ ਕਹਿੰਦੇ ਰਿਤ ਸਦ ਅਵਰਾ ਸਾਧ। ਇੱਕ ਸਵਾਮੀ ਡਾਕਟਰ ਰਾਮ ਜੀ ਸੰਨ 93 ਵਿੱਚ ਦੁਆਰਾ ਸਾਹਿਬ ਮਹਾਂਪੁਰਸ਼ਾਂ ਕੋਲ ਆਏ ਸਨ, ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਕਿਹਾ ਕਿ ਮੈਂ ਸਾਰੇ ਸੰਸਾਰ ਦੇ ਸੰਤਾਂ ਨੂੰ ਮਿਲਿਆ, ਬੜੇ ਬੜੇ ਸਾਧਨ ਕੀਤੇ, ਪਰ ਜਿਸ ਵੇਲੇ ਪਹਿਲੀ ਵਾਰ ਮਹਾਂਪੁਰਸ਼ਾਂ ਨਾਲ ਮਿਲਾਪ ਹੋਇਆ, ਕਹਿ ਲੱਗੇ ਹਮਨੇ ਆਜ ਬਹੁਤ ਬੜਾ ਖਜ਼ਾਨਾ ਲੁੱਟਾ ਹੈ, ਆਜ ਹਮਕੋ ਐਸੇ ਗੁਰੂ ਨਾਨਕ ਸਾਹਿਬ ਕੇ ਘਰ ਕੇ ਸੰਤ ਮਿਲੇ ਹੈ, ਜੋ ਪੂਰੇ ਮਹਾਂਪੁਰਸ਼ ਸ਼ਕਤ ਹੈ, ਜਿਨਕਾ ਐਸਾ ਜੀਵਨ ਨਿਰਮਲ ਹੈ। ਸੋ ਉਹ ਸਵਾਮੀ ਰਾਮ ਜੀ ਦੁਆਰਾ ਸਾਹਿਬ ਦੇ ਸਮਾਗਮਾਂ ਤੇ ਵੀ ਆਉਂਦੇ ਨੇ। ਉਹਨਾਂ ਨੇ ਇੱਕ ਪੁਸਤਕ ਲਿਖੀ ਹੈ ਜਿਹਦੇ ਵਿੱਚ ਹਿਮਾਲਿਆ ਦੇ ਸੰਤਾਂ ਦਾ ਵਰਣਨ ਹੈ। ਕੋਈ ਸੰਤ ਉਹਨਾਂ ਨੇ ਆਪਣੇ ਜੀਵਨ ਛੱਡਿਆ ਨਹੀਂ, ਜਿਸਦਾ ਪਤਾ ਲੱਗਾ ਉੱਥੇ ਪਹੁੰਚੇ। ਕਹਿੰਦੇ ਇੱਕ ਮਹਾਤਮਾ ਜਿਹੜਾ ਉਹਦੇ ਵਿੱਚੋਂ 2-2.5 ਫੁੱਟ ਅੱਗ ਦੀ ਲਾਟ ਕੱਢਦਾ ਸੀ, ਕਹਿੰਦੇ ਮੇਰੇ ਮਨ 'ਚ ਖਿਆਲ ਆਇਆ ਕਿ ਇਹ ਮੂੰਹ ਦੇ ਵਿੱਚ ਕੋਈ ਕੈਮੀਕਲ ਕੋਈ ਹੋਰ ਚੀਜ਼ ਪਾਉਂਦੇ ਹੋਣਗੇ, ਮੈਂ ਚੰਗੀ ਤਰ੍ਹਾਂ ਉਹਦਾ ਮੂੰਹ ਸਾਫ਼ ਕਰਾ ਕੇ ਫਿਰ ਕਿਹਾ ਕਿ ਅੱਗ ਕੱਢੋ। ਉਹਨਾਂ ਫੂਕ ਮਾਰੀ ਤਾਂ 2.5-3 ਫੁੱਟ ਲਾਟ ਅੱਗ ਦੀ ਨਿਕਲੀ। ਮੇਰਾ ਮਨ ਜਿਹੜਾ ਸੀ ਉੱਥੇ, ਕਹਿੰਦੇ ਉਹਨਾਂ ਦੇਖ ਕੇ ਪ੍ਰਭਾਵਿਤ ਹੋ ਗਿਆ ਵੀ ਜੇ ਗੁਰੂ ਹੋਵੇ ਇਹੋ ਜਿਹਾ ਹੋਵੇ, ਸੰਤ ਹੋਵੇ ਇਹੋ ਜਿਹਾ ਹੋਵੇ, ਜਿੱਦਾਂ ਨੂੰ ਫੂਕ ਮਾਰੇ ਆਪ ਹੀ ਅੱਗ ਕਰ ਦੇ। ਕਹਿੰਦੇ ਮੈਂ ਆਪਣੇ ਮਹਾਂਪੁਰਸ਼ਾਂ ਨਾਲ ਰੋਸ ਕੀਤਾ ਵੀ ਸੰਤ ਤਾਂ ਉਹ ਹੈ, ਤੁਸੀਂ ਸਾਨੂੰ ਕੋਈ ਕਦੇ ਦਿਖਾਇਆ ਹੀ ਨਹੀਂ। ਕਹਿੰਦੇ ਮੇਰੇ ਮਨ ਖਿਆਲ ਹੈ ਵੀ ਸਾਡੇ ਮਹਾਂਪੁਰਸ਼ ਮੇਰੇ ਜਿਹੜੇ ਗੁਰੂ ਕਿ ਕਿਉਂ ਨਹੀਂ ਐਸਾ ਕਰਦੇ ਕਿ ਉਹਨਾਂ ਸ਼ਕਤੀ ਹੈ ਨਹੀਂ। ਕਹਿੰਦੇ ਮੇਰੇ ਮਹਾਂਪੁਰਸ਼ ਕਹਿਣ ਲੱਗੇ ਸਵਾਮੀ ਰਾਮ ਜਾਂ ਦਿਖਾ ਕਿਹੜੇ ਸੰਤ ਨੂੰ ਤੂੰ ਦੇਖੇ। ਜਿਸ ਵੇਲੇ ਉੱਥੇ ਪਹੁੰਚੇ, ਮੇਰੇ ਮਹਾਂਪੁਰਸ਼ ਦੂਰੋਂ ਦੇਖ ਕੇ ਹੱਸ ਪਏ, ਕਹਿਣ ਲੱਗੇ ਸਵਾਮੀ ਰਾਮ ਆ ਜਿਸ ਨੂੰ ਤੂੰ ਬਹੁਤ ਵੱਡਾ ਸੰਤ ਸਮਝਦਾ, ਇਹ ਤੇ ਸਾਡੇ ਕੋਲ ਰਹਿੰਦਾ ਸੀ, ਸਾਡੇ ਆਸ਼ਰਮ ਦਾ ਹੀ ਭਗੌੜਾ ਹੈ, ਸਾਡੇ ਕੋਲੋਂ ਹੀ ਭਗੌੜਾ ਹੋਇਆ। ਸਵਾਮੀ ਰਾਮ ਤੂੰ ਕੀ ਚਾਹੁੰਦਾ? ਕਹਿੰਦੇ ਜੀ ਮੈਂ ਚਾਹੁੰਦਾ ਕਿ ਤੁਸੀਂ ਵੀ ਸ਼ਕਤੀ ਦਿਖਾਓ। ਕਹਿੰਦੇ ਲਿਆ ਫਿਰ ਅਸੀਂ ਵੀ ਦਿਖਾਈ ਅੱਗ ਤੈਨੂੰ, ਲਿਆ ਲੱਕੜੀਆਂ ਇਕੱਠੀਆਂ ਕਰ। ਕਹਿੰਦੇ ਮੇਰੇ ਮਨ ਵਿੱਚ ਆਇਆ ਕਿ ਸ਼ਾਇਦ ਇਹ ਵੀ ਮੂੰਹ ਵਿੱਚੋਂ ਅੱਗ ਕੱਢਣਗੇ। ਜਿਸ ਵੇਲੇ ਲੱਕੜੀਆਂ ਇਕੱਠੀਆਂ ਕੀਤੀਆਂ, ਕਹਿੰਦੇ ਦਿਖਾਈ ਅੱਗ? ਕਹਿੰਦੇ ਮੈਂ ਕਿਹਾ ਹਾਂ ਬਾਹਰ ਦਿਖਾਓ ਅੱਗ। ਕਹਿੰਦੇ ਲਿਆ ਮਾਚਿਸ ਲਿਆ। ਕਹਿੰਦੇ ਮੈਂ ਹੈਰਾਨ ਹੋ ਗਿਆ। ਕਹਿ ਲੈਂਦੇ ਸਵਾਮੀ ਰਾਮ ਜੀ ਅੱਗ ਤਾਂ ਇੱਕ ਮਾਚਿਸ ਦੀ ਤੀਲੀ ਨਾਲ ਵੀ ਲੱਗ ਜਾਂਦੀ ਹੈ, ਉਹਦੀ ਰਿੱਧੀ ਸਿੱਧੀ ਦੀ ਕੀਮਤ ਇੱਕ ਮਾਚਿਸ ਦੀ ਤੀਲੀ ਦੇ ਬਰਾਬਰ ਹੈ, ਜਿਹਦੇ ਤੇ ਤੇਰਾ ਮਨ ਡੋਲੇ। ਜਾ ਉਸ ਨੂੰ ਪੁੱਛ ਕਿੰਨਾ ਸਮਾਂ ਲਾਇਆ ਉਸਨੇ। ਉਸ ਮਹਾਤਮਾ ਨੂੰ ਪੁੱਛਿਆ ਨੇ ਕਿਹਾ 20 ਸਾਲ ਮੈਂ ਲਾਏ ਤਾਂ ਇਹ ਮੈਨੂੰ ਸਿੱਧੀ ਪ੍ਰਾਪਤ ਹੋਈ। ਮਹਾਂਪੁਰਸ਼ ਕਹਿੰਦੇ ਸਵਾਮੀ ਰਾਮ ਜੀ ਜੇ ਇਹ 20 ਸਾਲ ਪਰਮੇਸ਼ਰ ਦੀ ਬੰਦਗੀ ਕਰ ਲੈਂਦਾ ਸਮਾਂ ਲੇਖੇ ਵੀ ਜਾਂਦਾ। ਸੋ ਇਹ ਜਿਹੜੀਆਂ ਰੀਤੀਆਂ ਸਿੱਧੀਆਂ ਨੇ ਇਹ ਕਿਸੇ ਕੰਮ ਨੀ। ਜਿਹੜਾ ਗੁਰੂ ਘਰ ਸਿੱਖ ਹੈ ਸਾਧ ਸੰਗਤ ਜੀ ਉਹ ਡੋਲਦਾ ਨਹੀਂ। ਉਹਨੂੰ ਤਾਂ ਬਾਹਰੇ ਕਹਿੰਦੇ ਤੂੰ ਇਸ ਤੋਂ ਉੱਪਰ ਨਾਮ ਨਾਲ ਜੁੜਨਾ ਹੈ, ਸ਼ਬਦ ਨਾਲ ਜੁੜਨਾ, ਇਹਦੇ ਵਿੱਚ ਤੂੰ ਭੁੱਲਣਾ ਨਹੀਂ। ਇਹੋ ਗੁਰੂ ਬਾਬਾ ਜੀ ਸਾਨੂੰ ਉਪਦੇਸ਼ ਦਿੰਦੇ ਨੇ। ਉਹ ਕਿਤੇ ਡੋਲ ਨਾ ਜਾਵੇ ਓਏ ਸਿੱਖਾ ਪਿਆਰਿਆ, ਉਹ ਕਿਤੇ ਡੋਲ ਨਾ ਤੂੰ ਜਾਵੇ ਸਿੱਖਾ ਪਿਆਰਿਆ, ਜਿੱਤਿਆਂ ਦੀ ਖੇਡ ਨੇ ਸੌਂਪਿਆ, ਤੇ ਜਿਹੜਾ ਜਿਹਨੇ ਨਹੀਂ ਸੌਂਪਿਆ ਉਹਦੇ ਜੀਵਨ ਤੋਂ ਧਾਰਾ ਪੈਣੀ ਉਹਦੇ ਵਾਸਤੇ ਮਰ ਕਹਿੰਦੇ ਧ੍ਰਿਤ ਖਾਇਆ ਧ੍ਰਿਤ ਸੋਇਆ ਧ੍ਰਿਤ ਕਾਪੜ ਅੰਗ ਚੜਾਇਆ ਧ੍ਰਿਤ ਸਰੀਰ ਕਟਮ ਸਹਿਤ ਜਿੱਤ ਨੂੰ ਫਸਲ ਨਾ ਪਾ ਪੌੜੀ ਸੁਰਕੀ ਹਾਥ ਨਾ ਆਵੇ ਪਹਿਲਾ ਜਨਮ ਵਹਿ। ਪਾਤਸ਼ਾਹ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਵੀ ਜਗ੍ਹਾ ਫਰਮਾਨ ਕਰਦੇ ਧ੍ਰਿਤ ਸਿਰ ਜੋ ਗੁਰੂ ਨਾਨਕ ਹੈ ਗੁਰ ਲੱਗਿਆ ਨਾ ਚਰਨੀ ਧ੍ਰਿਤ ਲੋਣ ਗੁਰ ਦਰਸ਼ਨ ਵੇਖਿਆ ਪਰ ਤਰਨੀ ਤ੍ਰਿਕ ਸਰਵਣ ਉਪਦੇਸ਼ ਬਿਨ ਸੁਰਤ ਨਾ ਧਰਨ ਤ੍ਰਿਕ ਦੇ ਪਾਪੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ ਵਿਣ ਸੇਵਾ ਤ੍ਰਿਕ ਹੱਥ ਪੈਰ ਗੁਰ ਨੇ ਫਿਰ ਕਰਨੀ ਪੀਰ ਬੇਦਾ ਫਿਰਗੜੀ ਸੋ ਸਤਿਗੁਰ ਸ਼ਰਨੀ। ਉਹ ਸਿਰ ਨੂੰ ਧਰਕਾਰ ਹੈ ਜਿਹੜਾ ਗੁਰੂ ਚਰਨਾਂ ਚ ਆ ਕੇ ਨਹੀਂ ਚੁੱਕਦਾ। ਉਹ ਨੇਤਰਾਂ ਨੂੰ ਧਰਕਾਰ ਹੈ ਜਿਹੜੇ ਨੇਤਰ ਗੁਰੂ ਦੇ ਦਰਸ਼ਨ ਨਹੀਂ ਕਰਦੇ। ਉਹਨਾਂ ਕੰਨਾਂ ਨੂੰ ਧਰਕਾਰ ਹੈ ਜਿਹੜੇ ਨਾਮ ਦੀ ਮਹਿਮਾ ਨਹੀਂ ਸੁਣਦੇ ਬਾਣੀ ਨਹੀਂ ਸੁਣਦੇ। ਉਸ ਜੇਬਾ ਨੂੰ ਧਰਕਾਰ ਹੈ ਜਿਹੜੀ ਜੇਬਾ ਗੁਰੂ ਦਾ ਮੰਤਰ ਗੁਰਮੰਤਰ ਛੱਡ ਕੇ ਬਾਣੀ ਛੱਡ ਕੇ ਹੋਰ ਕੱਚ ਵਿੱਚ ਬੋਲਦੀ ਹੈ। ਉਹਨਾਂ ਹੱਥਾਂ ਤੇ ਪੈਰਾਂ ਨੂੰ ਧਰਕਾਰ ਹੈ ਜਿਹੜੇ ਸੱਚੀ ਕਿਰਤ ਨਹੀਂ ਕਰਦੇ ਸੇਵਾ ਨਹੀਂ ਕਰਦੇ। ਇਸ ਕਰਕੇ ਜਿਹੜਾ ਰੱਬ ਦਾ ਪਿਆਰਾ ਗੁਰੂ ਦਾ ਸਿੱਖ ਹੈ ਉਹ ਗੁਰੂ ਦਾ ਹੁਕਮ ਮੰਨਦਾ। ਗੁਰੂ ਨਾਨਕ ਸਾਹਿਬ ਕਹਿੰਦੇ ਰਾਜ ਸੀ ਤਪੱਸਿਆ ਸਰੀਰ ਦੀਆਂ ਇੰਦਰੀਆਂ ਤੇ ਕੰਟਰੋਲ ਕਰ। ਜਿਵੇਂ ਆਪਾਂ ਬੈਠੇ ਹਾਂ ਦੇਖੋ ਹਰ ਕੋਈ ਇਹ ਗੁਰੂ ਬਚਨਾਂ ਦੀ ਕਮਾਈ ਕਰ ਸਕਦਾ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਬੱਚਾ ਹੈ ਜਵਾਨ ਹੈ ਬਿਰਧ ਹੈ ਮਾਈ ਹੈ ਭਾਈ ਹੈ। ਬੇਨਤੀ ਕਰਾਂ ਗੁਰੂ ਘਰ ਵਿੱਚ ਮਾਈ ਭਾਈ ਸਭ ਬਰਾਬਰ ਹਨ। ਪੁਰਾਤਨ ਕੁਛ ਗ੍ਰੰਥਾਂ ਵਿੱਚ ਐਸੇ ਵਚਨ ਆਉਂਦੇ ਹੈ ਕਿ ਬੀਬੀਆਂ ਦੀ ਮੁਕਤੀ ਨਹੀਂ, ਪਰ ਇਹ ਵਿਚਾਰ ਗੁਰਮਤ ਨਾਲ ਬਿਲਕੁਲ ਨਹੀਂ ਮਿਲਦੀ। ਸਰੀਰ ਚਾਹੇ ਭਾਈ ਦਾ ਹੈ ਚਾਹੇ ਬੀਬੀ ਦਾ ਹੈ, ਇਹ ਅਮੋਲਕ ਜਨਮ ਹੈ, ਦੁਰਲੱਭ ਦੇਹ ਹੈ। ਸਰੀਰ ਚਾਹੇ ਭਾਈ ਦਾ ਚਾਹੇ ਬੀਬੀ ਦਾ, ਵਾਹਿਗੁਰੂ ਜੀ ਨੇ ਗੁਰ ਦਿੱਤੇ ਨੇ। ਜਿਹੜੇ ਕੋਲ ਬੀਬੀਆਂ ਕੋਲ ਹਨ ਉਹ ਭਾਈਆਂ ਕੋਲ ਨਹੀਂ, ਜਿਹੜੇ ਭਾਈਆਂ ਕੋਲ ਨੇ ਬੀਬੀਆਂ ਕੋਲ ਨਹੀਂ। ਮਾਂ ਬੀਬੀ ਹੀ ਬਣ ਸਕਦੀ ਹੈ, ਪਿਤਾ ਭਾਈ ਹੀ ਬਣ ਸਕਦਾ ਹੈ, ਇਹ ਵਾਹਿਗੁਰੂ ਨੇ ਗੁਰ ਦਿੱਤੇ ਨੇ। ਇਸ ਕਰਕੇ ਚਾਹੇ ਸਰੀਰ ਭਾਈ ਦਾ ਹੈ ਚਾਹੇ ਬੀਬੀ ਦਾ, ਇਹ ਅਮੋਲ ਜਨਮ ਹੈ, ਦੁਰਲੱਭ ਦੇ ਹੈ। ਜਿਹੜਾ ਗਿਆਨ ਹੋਣਾ ਹੈ ਉਹ ਸਰੀਰ ਨੂੰ ਨਹੀਂ ਸਾਧ ਸਕਦਾ। ਇਹ ਭਾਈ ਦਾ ਸਰੀਰ ਹੈ ਬੀਬੀ ਦਾ ਸਰੀਰ, ਗਿਆਨ ਕਿਸ ਚੀਜ਼ ਨੂੰ ਹੋਣਾ? ਗਿਆਨ ਹੋਣਾ ਸੁਰਤ ਨੂੰ। ਸੁਰਤ ਸਭ ਦੀ ਬਰਾਬਰ ਹੈ ਚਾਹੇ ਸਰੀਰ ਭਾਈ ਦਾ ਚਾਹੇ ਬੀਬੀ ਦਾ। ਇਸ ਕਰਕੇ ਹਰ ਬੱਚਾ ਜਵਾਨ ਬਿਰਧ ਮਾਈ ਭਾਈ ਗੁਰੂ ਉਪਦੇਸ਼ ਨੂੰ ਕਮਾ ਕੇ ਆਪਣਾ ਜੀਵਨ ਸਫਲ ਕਰ ਸਕਦੇ। ਕਿੰਨਾ ਸਫਾਲਾ ਮਾਰਨ ਦੱਸਿਆ ਕਿ ਇਹ ਜਿਹੜੇ ਨੇਤਰ ਨੇ ਨਾ ਤੇ ਕੰਟਰੋਲ ਕਰਨਾ ਭਾਈ, ਪਤ ਰੂਪ ਨਾ ਵੇਖਿਆ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ। ਪਾਤਸ਼ਾਹ ਭਾਈ ਗੁਰਦਾਸ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਨੇ, ਵੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਪੈਣਾ ਜਾਵੇ। ਕਹਿੰਦੇ ਆ ਜੀਵਨ ਹੈ ਰੱਬ ਦੇ ਪਿਆਰਿਆਂ ਦਾ, ਇਹਨਾਂ ਅੱਖਾਂ ਦੇ ਨਾਲ ਦੇਖ ਕੇ ਮਾਵਾਂ ਪੈਣਾ ਧੀਆਂ ਸਮਝਣਾ ਹੈ। ਜਦੋਂ ਐਸਾ ਸ਼ੁੱਧ ਵਿਚਾਰ ਦੇ ਅੰਦਰ ਹੋਏਗਾ ਪਿਆਰ ਮਨ ਮੈਲਾ ਸ਼ਾਸਨ ਹੋ ਹੀ ਨਹੀਂ ਸਕਦਾ। ਸੋ ਇਸ ਕਰਕੇ ਦੂਸਰੀ ਜਗ੍ਹਾ ਫਰਮਾਨ ਆਉਂਦਾ ਹੈ ਸ਼ਾਸਨ, ਇੱਕ ਦਸਮ ਗ੍ਰੰਥ ਦੇ ਅੰਦਰ ਬਚਨ ਆਉਂਦਾ ਹੈ, ਸ਼ੁੱਧ ਜਪ ਤੇ ਹਮਤਰੀ ਗੁਰਦੇ ਬਚਨ ਹਮਾਰੇ, ਉਹ ਤੇ ਹੈ ਪ੍ਰਾਣ ਤੋਹੇ ਪ੍ਰਾਣ ਜਪ ਲੱਗ ਕੱਟ ਠਾਰੇ। ਨਿਜ ਨਾਰੀ ਕੈ ਸੰਗ ਨਿਹੋਂ ਤੁਮ ਨਿਤ ਬਡਈਓ, ਪਾ ਨਾਰੀ ਕੀ ਸੇਜ ਪੂਰ ਸੁਪਨੇ ਹੋਣਾ ਜੀ। ਇਹ ਗੁਰਸਿੱਖ ਦਾ ਜੀਵਨ ਹੈ ਸਤਸੰਗ ਜੀ। ਜਿਹਨਾਂ ਨੇ ਇਤਿਹਾਸ ਲਿਖਦਿਆਂ ਲਿਖਦਿਆਂ ਜਿਹਨਾਂ ਦਾ ਨਫ਼ਰਤ ਸੀ ਸਿੱਖਾਂ ਦਾ ਗੁਰੂ ਘਰ ਦਾ, ਇਤਿਹਾਸ ਨਫ਼ਰਤ ਨਾਲ ਲਿਖਿਆ, ਗੁਰੂ ਕੇ ਸਿੰਘਾਂ ਨੂੰ ਸਭ ਕਰਕੇ ਸ਼ਬਦ ਵਰਤਿਆ, ਪਰ ਜਦੋਂ ਨਾ ਗੁਰੂ ਕੇ ਸਿੱਖਾਂ ਦਾ ਜੀਵਨ ਦੇਖਿਆ ਉਹ ਵੀ ਕਹਿੰਦੇ ਨੇ ਇਹਨਾਂ ਨੂੰ ਸਭ ਨਾ ਕਹੋ, ਇਹ ਤੇ ਗੁਰੂ ਕੇ ਸਿੱਖ ਹਨ, ਇਹਨਾਂ ਅੰਦਰ ਗੁਣ ਬਣੇ ਨੇ, ਇਹ ਸ਼ਸਤਰਹੀਣ ਤੇ ਵਾਰ ਨਹੀਂ ਕਰਦੇ, ਇਹ ਸ਼ਰਨ ਆਏ ਤੇ ਵਾਰ ਨਹੀਂ ਕਰਦੇ, ਰਣ ਵਿੱਚੋਂ ਭੱਜੇ ਜਾਂਦੇ ਤੇ ਵਾਰ ਨਹੀਂ ਕਰਦੇ, ਇਹ ਬੱਚੇ ਤੇ ਵਾਰ ਨਹੀਂ ਕਰਦੇ, ਇਸਤਰੀ ਤੇ ਵਾਰ ਨਹੀਂ ਕਰਦੇ, ਬਿਰਧ ਤੇ ਵਾਰ ਨਹੀਂ ਕਰਦੇ। ਕਿਉਂ ਲਿਖਦਿਆਂ ਲਿਖਦਿਆਂ ਕਹਿੰਦੇ ਇਹਨਾਂ ਦੇ ਅੰਦਰ ਇੱਕ ਵੱਡਾ ਗੁਣ ਹੈ ਕਿ ਜੇ 16 ਸਾਲ ਦੀ ਲੜਕੀ ਹੋਵੇ ਉਸ ਨੂੰ ਵੀ ਮਾਈ ਕਰਕੇ ਬੁਲਾਉਂਦੇ। ਇਹ ਜੀਵਨ ਹੈ ਗੁਰੂ ਕੇ ਸਿੱਖਾਂ ਦਾ ਸਾਸਨ। ਇਸ ਕਰਕੇ ਗੁਰੂ ਨਾਨਕ ਸਾਹਿਬ ਹਰ ਕਹਿੰਦੇ ਪ੍ਰੇਮੀਓ ਰਾਸ਼ ਦੀ ਤਪੱਸਿਆ ਸਰੀਰ ਦੀ ਇੰਦਰੀਆਂ ਤੇ ਕੰਟਰੋਲ ਕਰਨਾ, ਅੱਖਾਂ ਨਾਲ ਪਰਾਏ ਰੂਪ ਨਹੀਂ ਦੇਖਣੇ, ਇਹਨਾਂ ਅੱਖਾਂ ਨਾਲ ਉਹਦੇ ਦਰਸ਼ਨ ਕਰਨੇ, ਇਹਨਾਂ ਕੰਨਾਂ ਨਾਲ ਨਾਮ ਦੀ ਮਹਿਮਾ ਸੁਣਨੀ ਹੈ, ਬਾਣੀ ਸਰਵਣ ਕਰਨੀ, ਇਹ ਜੇਬਾਂ ਨਾਲ ਬੋਲੋ ਜਾਂ ਜੇਬਾਂ ਦੇ ਰਾਤ ਪ੍ਰਭ ਆਪਣਾ ਜਨ ਕੀਨੀ ਦਾ ਸਿਰ ਸਲਾਹ ਕਰਨੀ ਹੈ, ਇਹਦੇ ਨਾਲ ਮਿੱਠਾ ਬੋਲਣਾ ਹੈ, ਇਹਨਾਂ ਪੈਰਾਂ ਨਾਲ ਨੇਕ ਰਾਹ ਤੇ ਚੱਲਣਾ, ਇਹਨਾਂ ਹੱਥਾਂ ਦੇ ਨਾਲ ਸੱਚੀ ਕਿਰਤ ਕਰਨੀ ਹੈ ਤੇ ਇਹਨਾਂ ਹੱਥਾਂ ਦੇ ਨਾਲ ਸੇਵਾ ਕਰਨੀ ਹੈ। ਇਹ ਹੈ ਰਾਜਸੀ ਤਪੱਸਿਆ। ਦੂਸਰੀ ਜਿਹੜੀ ਅੱਗੇ ਹੈ ਉਹ ਹੈ ਸ਼ਾਮਕੀ ਤਪੱਸਿਆ। ਭਾਵ ਪਹਿਲੀ ਤਾਮਸਿਕ ਤਪੱਸਿਆ ਨਹੀਂ ਕਰਨੀ, ਰਾਜਸੀ ਤਪੱਸਿਆ ਤੇ ਸ਼ਾਮਕੀ ਤਪੱਸਿਆ। ਸ਼ਾਮਕੀ ਤਪੱਸਿਆ ਗੁਰੂ ਨਾਨਕ ਸਾਹਿਬ ਬਾਰੇ ਕਹਿੰਦੇ ਗੁਰੂ ਘਰ ਵਿੱਚੋਂ ਤੁਹਾਨੂੰ ਦੋ ਵੱਡੀਆਂ ਬਖਸ਼ੇ, ਨਾਮ ਤੇ ਸਿਲਸਿਲਾ। ਸਿਲਸਿਲਾ ਭਾਵ ਬਾਣੀ, ਨਾਮ ਤੇ ਬਾਣੀ। ਤੁਸੀਂ ਕਾਰ ਵਿਹਾਰ ਕਰਦੇ ਆ ਨਾਮ ਜਪਣਾ ਹੈ, ਤੁਸੀਂ ਬਾਣੀ ਪੜ੍ਹਨੀ ਹੈ। ਕਈ ਵਾਰ ਅਸੀਂ ਨਾਮ ਜਪਣ ਲੱਗ ਪੈਂਦੇ ਹਾਂ, ਅਸੀਂ ਬਾਣੀ ਛੱਡ ਦਿੰਦੇ ਹਾਂ ਕਿ ਨਿਤਨੇਮ ਦੀ ਲੋੜ ਨਹੀਂ। ਜਿੰਨੇ ਵੀ ਗੁਰਮੁਖ ਪਿਆਰੇ ਮਹਾਂਪੁਰਸ਼ ਸੰਤ ਭਗਤ ਦੇਖੋ ਪਿਆਰੇ, ਉਹਨਾਂ ਨੇ ਨਿਤਨੇਮ ਨਹੀਂ ਛੱਡਿਆ। ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਕਰਕੇ ਵੀ ਉਹ ਬਾਣੀ ਪੜ੍ਹਦੇ ਤੇ ਸੁਣਦੇ ਹਨ। ਗੁਰੂ ਰਾਏ ਸ਼ਾਹ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਜਿਸ ਵੇਲੇ ਗੁਰਸਿੱਖ ਨਾਮ ਜਪਣ ਲੱਗ ਪਵੇ ਫਿਰ ਵੀ ਨਿਤਨੇਮ ਬਾਣੀਆਂ ਦੀ ਲੋੜ ਹੈ, ਭਾਵ ਫਿਰ ਵੀ ਬਾਣੀ ਪੜ੍ਹਨ ਦੀ ਲੋੜ ਹੈ? ਉੱਥੇ ਵਚਨ ਆਉਂਦਾ ਹੈ ਕਿ ਗੁਰੂ ਰਾਏ ਸ਼ਾਹ ਮਹਾਰਾਜ ਕਹਿੰਦੇ ਗੁਰਸਿੱਖੋ ਬਾਣੀ ਹੈ ਧਰਤੀ, ਨਾਮ ਹੈ ਵਿਸ਼। ਜਿਵੇਂ ਵਿਸ਼ ਧਰਤੀ ਤੋਂ ਬਗੈਰ ਨਹੀਂ ਹੋ ਸਕਦਾ, ਇਸ ਕਰਕੇ ਬਾਣੀ ਤੁਸੀਂ ਛੱਡੀ ਨਹੀਂ, ਬਾਣੀ ਨੇ ਹੀ ਤੁਹਾਡੇ ਤੋਂ ਗੁਰਾਗ ਪੈਦਾ ਕਰਨਾ। ਜਦੋਂ ਅਸੀਂ ਨਿਤਨੇਮ ਕਰਨੇ ਆ, ਬਾਣੀ ਪੜ੍ਹਨੇ ਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਇਸ ਨਾਲ ਕਿਉਂ ਚਿੱਤ ਲਾਈ ਹੈ, ਐਸਾ ਕੰਮ ਬੋਲੇ ਨਾ ਕੀਜੈ ਜਿਤ ਅੰਤ ਪਛੋਤਾਈ ਹੈ, ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ। ਜਦੋਂ ਅਸੀਂ ਬਾਣੀ ਪੜ੍ਹਨੇ ਹਾਂ ਨਾ ਪਿਆਰੇ, ਜਦੋਂ ਅਸੀਂ ਗੁਰੂ ਦੀ ਬਾਣੀ ਪੜ੍ਹਦੇ ਹਾਂ, ਇਹ ਬਾਣੀ ਸਾਡੇ ਅੰਦਰ ਵਿਰਾਗ ਪੈਦਾ ਕਰਦੀ ਹੈ, ਵਿਰਾਗ ਪੈਦਾ ਕਰਦੀ ਹੈ। ਤੇ ਬਾਣੀ ਨੂੰ ਜਦੋਂ ਪੜ੍ਹਨੇ ਉਦੋਂ ਮਨ ਹਾਜ਼ਰ ਹੋਵੇ। ਇੱਕ ਤਾਂ ਬਾਣੀ ਸ਼ੁੱਧ ਨਾਲ ਪੜ੍ਹੀ ਜਾਂਦੀ, ਦੂਸਰਾ ਇਹ ਹੈ ਕਿ ਜੇ ਅਸੀਂ ਉੱਥੇ ਨਹੀਂ ਪਹੁੰਚੇ ਤੇ ਇੰਨੀ ਉੱਚੀ ਪੜ੍ਹੋ ਜਿਹੜੀ ਸਾਡੇ ਕੰਨਾਂ ਤੱਕ ਵਾਰ ਬਾਣੀ ਤੇ ਨਾਮ ਸਿੱਟਾ ਹੈ, ਜਿਵੇਂ ਨਾੜ ਦੇ ਉੱਤੇ ਹੀ ਸਿੱਟਾ ਲੱਗਣਾ। ਇਸ ਕਰਕੇ ਬਾਣੀ ਨਹੀਂ ਛੱਡੀ, ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਵਾਰ ਵਾਰ ਕਹਿੰਦੇ ਆਵੋ ਸੇ ਸਤਿਗੁਰ ਕੇ ਪਿਆਰ ਚੋ ਗਾਵੋ ਸੱਚੀ ਬਾਣੀ, ਆਇਓ ਸੁਣ ਪੜ੍ਹਨ ਉਹ ਬਾਣੀ। ਇਸ ਕਰਕੇ ਬਾਣੀ ਨਹੀਂ ਛੱਡੀ। ਦੂਸਰਾ ਹੈ ਨਾਮ। ਮਹਾਰੇ ਕਹਿੰਦੇ ਭਾਈ ਤੁਸੀਂ ਨਾਮ ਜਪਣਾ ਹੈ, ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਬਹੁਤ ਸਾਤਰ ਬਹੁਤ ਸ਼ਿਵੰਤੀ ਵੇਖੇ ਸੰਕੰਡੋਲ ਪੂਜ ਸਮਾਜੀ ਹਰ ਹਰੇ ਨਾਨਕ ਨਾਮ ਅਮੋਲ, ਸਾਈ ਨਾਮ ਅਮੋਲ ਕੀ ਨਾ ਕੋਈ ਜਾਣੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੀ ਮਹਿਮਾ ਸਾਨੂੰ ਐਮ ਦੱਸਦੇ ਹੈ। ਨਾਮ ਅਮੋਲਾ ਜੀ ਸਾਹਿਬ ਨਾ ਕੋਈ ਕੰਮ। ਕਿਸੇ ਚੀਜ਼ ਦੀ ਕੀਮਤ ਰੁਪਏ ਪੈਸੇ ਨਾਲ ਡਾਲਰ ਪਾਉਣ ਨਾਲ ਪੈ ਸਕਦੀ ਹੈ, ਕਿਸੇ ਚੀਜ਼ ਦੀ ਕੀਮਤ ਚਾਂਦੀ ਨਾਲ ਸੋਨੇ ਨਾਲ ਪੈ ਸਕਦੀ ਹੈ, ਕਿਸੇ ਚੀਜ਼ ਦੀ ਕੀਮਤ ਹੀਰੇ ਤੇ ਲਾਲਾਂ ਨਾਲ ਪੈ ਸਕਦੀ ਹੈ, ਪਰ ਵਾਹਿਗੁਰੂ ਦਾ ਜੋ ਨਾਮ ਹੈ ਉਹ ਬਹੁਤ ਹੈ ਸਤਸੰਗ ਜੀ, ਜਿਹੜਾ ਕਿਸੇ ਤਰ੍ਹਾਂ ਵੀ ਜਿਸ ਦੀ ਕੀਮਤ ਕੋਈ ਪਾ ਨਹੀਂ ਸਕਦਾ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਤੁਸੀਂ ਇਹ ਨਾਮ ਜਪਣਾ ਹੈ। ਨਾਮ ਕਿਵੇਂ ਜਪਣਾ? ਅੰਮ੍ਰਿਤ ਵੇਲਾ ਸੰਭਾਲਣਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਸਭ ਤੋਂ ਪਹਿਲਾਂ ਭਾਈ ਮਰਦਾਨਾ ਜੀ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੂੰ ਪਹਿਲੀ ਵਾਰ ਮਿਲੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਹੜਾ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਉਹਦੇ ਪਹਿਲਾ ਵਚਨ ਹੈ ਭਾਈ ਮਰਦਾਨਾ ਕੇਸ ਰੱਖ। ਦੇਖੋ ਕਈ ਕਹਿਣਗੇ ਸਾਨੂੰ ਗੁਰੂ ਨਾਨਕ ਸਾਹਿਬ ਦੇ ਸਿੱਖ ਸਮਝ ਲਓ ਜੇ ਅਸੀਂ ਨਹੀਂ ਕੇਸ ਰੱਖੇ, ਨਹੀਂ ਪਿਆਰੇ ਹੋ। ਗੁਰੂ ਕਾ ਸਿੱਖ ਉਹੀ ਹੈ ਜਿਹੜਾ ਖੰਡੇ ਬਾਟੇ ਦਾ ਅਮਰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲੈਂਦਾ ਹੈ। ਦਸਮ ਪਾਤਸ਼ਾਹ ਦਾ ਹੁਕਮ ਗੁਰੂ ਨਾਨਕ ਸਾਹਿਬ ਦਾ ਹੀ ਹੁਕਮ। ਗੁਰੂ ਨਾਨਕ ਸਾਹਿਬ ਦਾ ਪਹਿਲਾ ਵਚਨ ਭਾਈ ਮਰਦਾਨਾ ਕੇਸ ਰੱਖ, ਦੂਸਰਾ ਵਚਨ ਭਾਈ ਮਰਦਾਨਾ ਅੰਮ੍ਰਿਤ ਵੇਲਾ ਨਹੀਂ ਖਜਾਣਾ, ਅੰਮ੍ਰਿਤ ਵੇਲਾ ਸੰਭਾਲਣਾ, ਤੀਸਰਾ ਵਚਨ ਆਇਆ ਅਭਿਆਸ ਦੀ ਸੇਵਾ ਕਰਨੀ ਹੈ। ਸੋ ਇਸ ਕਰਕੇ ਅੰਮ੍ਰਿਤ ਵੇਲਾ ਸੰਭਾਲਣਾ, ਕਰ ਇਸ਼ਨਾਨ ਸਿਮਰ ਕਰ, ਆਪਣਾ ਮਨ ਤਨ ਪਏ ਕਰੋ, ਫਿਰ ਕਾਰ ਵਿਹਾਰ ਕਰਦੇ ਹਾਂ ਸਤਸੰਗ ਜੀ। ਉਠ ਤੇ ਬੈਠ ਸੋਵਤ ਨਾਮ, ਕਹੋ ਨਾਨਕ ਜਨ ਕਹਿ ਸਦਕਾ, ਨਾਮਾ ਕਹਿਤ ਲੁਜਨਾ ਮੁਕਤੇ ਰਾਮ ਸੰਭਾਲ, ਹਾਥ ਪਾਉਂ ਕਰ ਕਾਮ ਸਭ ਕੀ ਨਿਰੰਜਨਾ। ਤੁਸੀਂ ਕਾਰ ਵਿਹਾਰ ਕਰਦੇ ਆ ਨਹੀਂ, ਅੰਦਰੋਂ ਖੁਸ਼ੀ ਜੁੜੇ ਰਹੋ। ਸਾਡੇ ਅੰਦਰ ਮਨ ਦੇ ਅੰਦਰ ਸੰਕਲਪ ਤੇ ਵਿਕਲਪ ਹਰ ਵੇਲੇ ਚੱਲਦੇ ਰਹਿੰਦੇ, ਚੰਗੇ ਫਿਰਦੇ ਮਾਰੇ ਫਿਰ ਉਹਨਾਂ ਨੂੰ ਰੋਕ ਕੇ ਉੱਥੇ ਤੁਸੀਂ ਨਾਮ ਨਾਲ ਜੁੜਨਾ ਹੈ ਸਤਸੰਗ ਜੀ। ਦੇਖੋ ਤੁਸੀਂ ਫਿਰ ਕਿੰਨਾ ਆਨੰਦ ਆਏਗਾ। ਕਈ ਵਾਰ ਅਸੀਂ ਐਸਾ ਖਿਆਲ ਕਰਦੇ ਹਾਂ ਕਿ ਫੈਕਟਰੀ ਚੱਲਦੀ ਹੈ, ਗੱਡੀਆਂ ਚੱਲਦੀਆਂ ਨੇ, ਇਹਨਾਂ ਦੀ ਆਵਾਜ਼ ਜਿਹੜੀ ਹੈ ਇਹ ਸਾਨੂੰ ਨਾਮ ਨਹੀਂ ਜਪਣ ਦਿੰਦੀ, ਪਰ ਨਹੀਂ, ਤੁਸੀਂ ਇਹਨਾਂ ਦੇ ਹੀ ਸਾਜ਼ ਬਣਾ ਲਓ, ਇਹਨਾਂ ਦੇ ਨਾਲ ਹੀ ਤੁਰ ਆਪਣੀ ਜੋੜ। ਜਦੋਂ ਅਸੀਂ ਅੰਦਰੋਂ ਜੁੜਾਂਗੇ ਫਿਰ ਬਾਹਰ ਦਾ ਖੜਕਾ ਦੜਕਾ ਸਾਨੂੰ ਕੋਈ ਪਰੇਸ਼ਾਨ ਨਹੀਂ ਕਰੇਗਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਦੇ ਕੋਲ ਜਦ ਗਏ ਨੇ, ਬੈਠੇ ਹਨ, ਉਹਨਾਂ ਨੇ ਭਾਈ ਸਾਹਿਬ ਨੇ ਬੜੇ ਸਤਿਕਾਰ ਨਾਲ ਬਿਠਾਇਆ। ਮਹਾਂਪੁਰਸ਼ ਕਹਿਣ ਲੱਗੇ ਭਾਈ ਸਾਹਿਬ ਤੁਹਾਡੇ ਕੋਲ ਪ੍ਰੈਸ ਚੱਲ ਰਹੀ ਹੈ, ਇਹਦਾ ਖੜਕਾ ਦੜਕਾ ਤੁਹਾਨੂੰ ਨਾਮ ਚ ਵਿਘਨ ਨਹੀਂ ਪਾਉਂਦਾ? ਭਾਈ ਸਾਹਿਬ ਭਾਈ ਡਾਕਟਰ ਵੀਰ ਸਿੰਘ ਜੀ ਕਹਿਣ ਲੱਗੇ ਮਹਾਂਪੁਰਸ਼ੋ, ਸਤਿਗੁਰ ਦੀ ਕਿਰਪਾ ਹੈ, ਕਿੰਨਾ ਵੀ ਖੜਕਾ ਦੜਕਾ ਹੋਵੇ ਕੋਈ ਨਾਮ ਚ ਵਿਘਨ ਨਹੀਂ ਪੈਂਦਾ। ਸੱਸ ਬਾਹਰ ਦੇ ਰੌਲੇ ਦਾ ਕੋਈ ਡਰ ਨਹੀਂ, ਰੌਲਾ ਤੇ ਸਾਡੇ ਅੰਦਰ ਹੈ, ਜਿਸ ਦਾ ਅੰਦਰਲਾ ਰੌਲਾ ਖਤਮ ਹੋ ਗਿਆ ਉਹਨੂੰ ਬਾਹਰ ਦੇ ਰੌਲੇ ਦਾ ਡਰ ਨਹੀਂ। ਜੇ ਬਾਹਰ ਦੇ ਰੌਲੇ ਤੋਂ ਡਰ ਕੇ ਪਹਾੜਾਂ ਦੇ ਕੰਨ ਤੇ ਜਾ ਕੇ ਬੈਠ ਗਿਆ, ਅੰਦਰਲਾ ਰੌਲਾ ਉਸੇ ਤਰ੍ਹਾਂ ਹੀ ਹੈ। ਉਹ ਮਾਇਆ ਧਾਰੀ ਹੈ, ਨਾਮ ਨਾਲ ਨਹੀਂ ਜੁੜਿਆ। ਮਰ ਬਾਣੀ ਵਿੱਚ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਵਿਚੋਲਾ। ਅੰਦਰਲਾ ਰੌਲਾ ਕਚੌਲਾ ਮਕੌਲਾ ਹੈ, ਅੰਦਰਲਾ ਰੌਲਾ ਕਚੌਲਾ ਜਦੋਂ ਮੁੱਕ ਗਿਆ ਫਿਰ ਤੁਸੀਂ ਕਿੰਨੇ ਵੀ ਖੜਕੇ ਦੜਕੇ ਵਿੱਚ ਬੈਠੋ, ਚਾਹੇ ਫੈਕਟਰੀ 'ਚ ਕੰਮ ਕਰਦੇ ਹੋ, ਗੱਡੀਆਂ ਚੱਲ ਰਹੀਆਂ, ਕਿੰਨੀ ਆਵਾਜ਼ ਹੈ, ਕੋਈ ਫਰਕ ਨਹੀਂ ਪਏ। ਇਸ ਕਰਕੇ ਸਹਿਜੇ ਸਹਿਜੇ ਅਭਿਆਸ ਦੀ ਸਾਧਨ ਦੀ ਲੋੜ ਹੈ। ਜਿਹੜਾ ਜਿਹੜਾ ਅਸੀਂ ਨਾਮ ਦਾ ਅਭਿਆਸ ਕਰਾਂਗੇ ਸਤਿਗੁਰੂ ਕਿਰਪਾ ਕਰਨਗੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਤਿੰਨਾਂ ਪੀਣ ਨੇ ਉਪਦੇਸ਼ ਦਿੱਤਾ ਕਿ ਤੁਸੀਂ ਤਾਮਸਿਕ ਤਪੱਸਿਆ ਨਹੀਂ ਕਰਨੀ, ਤੁਸੀਂ ਰਾਜਸੀ ਤਪੱਸਿਆ ਸੀਤੀਆਂ ਇੰਦਰੀਆਂ ਤੇ ਕੰਟਰੋਲ ਕਰਨਾ, ਸ਼ਾਂਤੀ ਤਪੱਸਿਆ ਨਾਮ ਤੇ ਬਾਣੀ ਨਾਲ ਤੁਸੀਂ ਜੁੜਨਾ। ਉੱਥੇ ਐਸੇ ਬਚਨ ਵੀ ਆਉਂਦੇ ਨੇ, ਗੁਰੂ ਮਹਾਰਾਜ ਕਹਿੰਦੇ ਦੇਖੋ ਜਿਵੇਂ ਘੋੜੇ ਨੂੰ ਮਸਾਲਾ ਦੇਣਾ ਹੋਵੇ ਉਹ ਪਹਿਲਾਂ ਪਹਿਲਾਂ ਬੜਾ ਔਖਾ ਲੈਂਦਾ, ਉਹਨੂੰ ਫਿਰ ਬੜੇ ਧਿਆਨ ਨਾਲ ਮਸਾਲਾ ਦੇਣਾ ਪੈਂਦਾ, ਨਾ ਧਿਆਨ ਰੱਖੀ ਬਾਹਰ ਸੁਣਦਾ। ਇਸੇ ਤਰ੍ਹਾਂ ਪਹਿਲਾਂ ਪਹਿਲਾਂ ਜਿਹੜਾ ਸਾਡਾ ਮਨ ਹੈ ਨਾ ਇਹ ਜੁੜਨ ਵਾਸਤੇ ਸਾਨੂੰ ਔਖਾ ਲੱਗਦਾ। ਆਪ ਹੀ ਅਸੀਂ ਕਹਿੰਦੇ ਸਾਡਾ ਜੀ ਮਨ ਜਿਹੜਾ ਤਣਾਅ ਵਿੱਚ ਜਾਂਦਾ ਜੁੜਦਾ ਨਹੀਂ। ਇਹ ਪਹਿਲਾਂ ਪਹਿਲਾਂ ਤਾਂ ਅਲੂਣੀ ਸਿਰ ਹੈ, ਪਰ ਇਹ ਸਦਾ ਅਲੂਣੀ ਸਿਰ ਨਹੀਂ ਪਿਆ ਕੇ ਜਦੋਂ ਫਿਰ ਨਾਮ ਦਾ ਰਸ ਆ ਗਿਆ ਸਾਰੇ ਸੰਸਾਰ ਦੇ ਰਸ ਸਾਰੇ ਫਿੱਕੇ ਹੋ ਜਾਣਗੇ। ਜਿਹੜੇ ਕਹਿੰਦੇ ਵੀ ਨਾਮ ਵਿੱਚ ਸਾਡਾ ਮਨ ਨਹੀਂ ਲੱਗਦਾ, ਬਾਣੀ ਵਿੱਚ ਸਾਡਾ ਮਨ ਨਹੀਂ ਲੱਗਦਾ, ਜਦੋਂ ਨਾਮ ਨਾਲ ਜੁੜ ਗਏ ਆਖਾਂ ਜੀਵਾਂ ਵਿਸਰੈ ਬਣ ਜਾ, ਫਿਰ ਤੋਂ ਕਹਿੰਦੇ ਨਾਮ ਤੋਂ ਬਗੈਰ ਅਸੀਂ ਰਹਿ ਨਹੀਂ ਸਕਦੇ, ਅਸੀਂ ਬਾਣੀ ਤੋਂ ਬਗੈਰ ਰਹਿ ਨਹੀਂ ਸਕਦੇ। ਸਾਧ ਦੀ ਲੋੜ ਹੈ ਕਿ ਅਸੀਂ ਨਾਮ ਦਾ ਅਭਿਆਸ ਕਰੀਏ, ਬਾਣੀ ਪੜ੍ਹੀਏ, ਬਾਣੀ ਸੁਣੀ, ਕਾਰ ਵਿਹਾਰ ਕਰਦਿਆਂ ਪਰਿਵਾਰ ਨੂੰ ਪਾਲਦਿਆਂ ਆਪਣੇ ਜੀਵਨ ਸਫਲ ਕਰੀਏ। ਸਫਲ ਹੋਏਗਾ ਜੀਵਨ ਜਦੋਂ ਗੁਰੂ ਬਚਨਾਂ ਦੀ ਕਮਾਈ ਕਰਾਂਗੇ, ਆਪਣੀ ਮਤ ਦਾ ਤਿਆਗ ਕਰਕੇ ਗੁਰਮਤਿ ਅਸੀਂ ਧਾਰਨੀ ਬਣ ਜਾਈਏ। ਜਿਵੇਂ ਤਿੰਨਾਂ ਪ੍ਰੇਮੀਆਂ ਨੇ ਗੁਰੂ ਬਚਨਾਂ ਦੀ ਕਮਾਈ ਕੀਤੀ, ਉਹਨਾਂ ਲੋਕ ਕੋਲੋਂ ਸੁਹੇਲਾ ਹੋਇਆ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਕਹਿੰਦੇ ਇਹੋ ਭਵਜਲ ਜਲ ਸੰਸਾਰ ਹੈ, ਗੁਰਮੋਹਿਤ ਨਾਮ ਤਰਾਏ, ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਨ ਲਾਏ। ਜਿਹੜੇ ਵੀ ਗੁਰੂ ਬਚਨਾਂ ਦੀ ਕਮਾਈ ਕਰਦੇ ਸੰਤੋ ਸਾਹ ਗੁਰੂ ਪਾਤ ਉਤਰੀਏ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਉਤਰੀ। ਗੁਰੂ ਬਚਨਾਂ ਦੀ ਕਮਾਈ ਕਰਨੀ, ਇੱਕ ਵੀ ਬਚਨ ਸਾਡੇ ਹਿਰਦੇ ਚ ਵਸ ਜਾਏਗਾ ਇਸ ਪਾਵ ਸੰਗਤ ਤੋਂ ਆਪਾਂ ਪਾਰ ਹੋ ਜਾਵਾਂਗੇ। ਮਨੁੱਖਾ ਜਨਮ ਅਮੋਲਕ ਹੈ, ਇੱਕ ਵਿਸ਼ਵਾਸ ਅਮੋਲਕ ਹੈ। ਜਿੱਥੇ ਜਿੱਥੇ ਵੀ ਗੁਰੂ ਪਾਤ ਨੇ ਸਭ ਤੇ ਕਿਰਪਾ ਕੀਤੀ ਹੈ, ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਇਹ ਜੀਵ ਦੇ ਪਾਰ ਨਾ ਕਰਨਾ, ਅਸੀਂ ਦੇਸ਼ ਵਿੱਚ ਵਿਦੇਸ਼ ਵਿੱਚ ਜਿੱਥੇ ਵੀ ਹਾਂ ਜਿੱਥੇ ਵੀ ਉਹਦੇ ਨਾਲ ਨਾਲ ਅਸੀਂ ਤਾਂ ਗੁਰੂ ਗ੍ਰੰਥ ਸਾਹਿਬਾਂ ਦੇ ਨਾਲ ਲੱਗ ਕੇ ਗੁਰੂ ਬਚਨਾਂ ਦੀ ਕਮਾਈ ਕਰੀਏ। ਇਹੋ ਲੋਕ ਸੁਖੀ ਪ੍ਰਲੋਕ ਸਹੇਲੇ ਨਾ ਕਹਾ ਪ੍ਰਭ ਆਪੇ ਮਿਲੇ। Thank you. ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਸ਼ੁਕਤ ਹੈ ਸੰਤੋ ਸਾਗਰ ਪਾਲ ਉਤਰੀਏ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਕੋਟ ਤੀਰਥ ਬਚਨ ਇਸ਼ਨਾਨਾ ਇਸ ਕਲ ਮੈਂ ਮਹਿਲ ਫਰੀਜੈ ਸਾਧ ਸੰਗਿਓ ਹਰ ਗੁਣ ਗਾਵੈ ਸੋ ਨਿਰਮਲ ਕਲ ਕਲ ਨੀਜੈ ਬੇਰ ਤੇਵ ਸਿਮਰ ਸਭ ਸਾਸ ਇਨ ਪੜਿਆ ਮੁਕਤ ਨਾ ਹੋਈ ਇਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ਼ ਪ੍ਰਦੇਸ਼ ਜੋ ਵਰਨਾ ਕੋ ਸਾਂਝਾ ਗੁਰਮੁਖ ਨਾ ਜਪੈ ਉਦਰੈ ਸੋ ਕਲ ਮੈਂ ਘੱਟ ਘੱਟ ਨਾਨਕ ਮਾਝਾ ਸੋ ਆਓ ਸਾਧ ਸੰਤ ਹੁਣ ਸਮਾਂ ਹੋ ਰਿਹਾ ਹੋਈਆਂ ਭੁੱਲਾਂ ਦੀ ਆਪ ਜੀਆਂ ਦੀ ਖੇਮਾ ਕਰਨੀ ਕੱਲ ਨੂੰ ਗਲਾਸਕੋ ਜਾਣਾ ਹੈ ਅਠਾਰਾਂ ਰਾਤ ਦਾ ਦੀਵਾਨ ਸ਼ਡੋਗਰ ਟੈਂਟ ਹੈ ਉੱਨੀ ਦਿਨ ਦਾ ਐਤਵਾਰ ਦਾ ਸੰਡੇ ਦਾ ਦੀਵਾਨ ਵੁਲਵਰਹੈਂਪਟਨ ਹੈ ਕਰੀਬ 11 ਤੋਂ ਲੈ ਕੇ 12:30 ਤੱਕ ਹੋਏਗਾ ਸੋ ਵੁਲਵਰਹੈਂਪਟਨ 19-20-21 ਰਾਤ ਦੇ ਦੀਵਾਨ ਹਨ ਉਸ ਤੋਂ ਬਾਅਦ 23-24-25 ਸਾਊਥ ਹਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈ 26 ਦਿਨ ਦੇ ਵਿੱਚ ਸੋ ਰੋਡ ਗੁਰਦੁਆਰਾ ਸਾਹਿਬ ਵਿਖੇ ਹੈ ਤੇ ਰਾਤ ਦਾ ਦੀਵਾਨ ਕਿਲਫੋਰਡ ਹੈ ਹੋਰ ਵੀ ਕਈ ਪ੍ਰੋਗਰਾਮ ਹਨ ਸੋ ਜਿੱਥੇ ਜਿੱਥੇ ਵੀ ਆਪ ਜੀ ਪਹੁੰਚ ਸਕਦੇ ਹੋ ਆਪ ਜੀਆਂ ਨੇ ਲਾਭ ਪ੍ਰਾਪਤ ਕਰਨਾ ਹੈ ਪਿਆਰੇ ਕੌੜਾ ਸਾਹਿਬ ਦੇ ਮਹਾਂਪੁਰਸ਼ਾਂ ਵੱਲੋਂ ਜਿੱਥੇ ਬਹੁਤ ਸਾਰੀਆਂ ਪੁਸਤਕਾਂ ਔਰ ਦੀਵਾਨ ਸੰਸਾਰ ਦੇ ਭਲੇ ਵਾਸਤੇ ਆਪ ਜੀਆਂ ਦਾ ਇੱਕ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਕਈ ਪੁਸਤਕਾਂ ਛਪੀਆਂ ਉਹਦੇ ਨਾਲ ਨਾਲ ਆਤਮਵਾਦ ਮੈਗਜ਼ੀਨ ਵੀ ਹੈ ਔਰ ਇੱਕ ਇੱਕ ਬਜਟ ਅਮੋਲਕ ਹੈ ਹਰ ਮਹੀਨੇ ਨਿਕਲਦਾ ਸੋ ਜਿੱਥੇ 20-21 ਹਜ਼ਾਰ ਇਹ ਮੈਗਜ਼ੀਨ ਛਪ ਰਿਹਾ ਹੈ ਥੋੜ੍ਹੀ ਦੇਰ ਤੱਕ ਹੀ 30 ਹਜ਼ਾਰ ਤੱਕ ਪਹੁੰਚ ਜਾਏਗਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਪੜ੍ਹਦੀਆਂ ਹਨ ਘਰ ਬੈਠਿਆਂ ਇਹ ਮੈਗਜ਼ੀਨ ਦਾ ਲਾਭ ਤੁਹਾਨੂੰ ਪ੍ਰਾਪਤ ਹੋ ਸਕਦਾ ਗੁਰਦੁਆਰਾ ਸਾਹਿਬ ਜੋ ਮਹਾਂਪੁਰਸ਼ਾਂ ਵੱਲੋਂ 28 ਜੁਲਾਈ 1986 ਨੂੰ ਜਿੱਥੇ ਸੇਵਾ ਆਰੰਭ ਹੋਈ ਸੀ ਅੱਜ ਰਤਵਾਰਾ ਸਾਹਿਬ ਤੋਂ ਗੁਰਮੁਖ ਦਾ ਪ੍ਰਚਾਰ ਹੋ ਰਿਹਾ ਜਿੱਥੇ ਗੁਰਮੁਖ ਦਾ ਰੂਹਾਨੀ ਪ੍ਰਚਾਰ ਹੋ ਰਿਹਾ ਗੁਰੂ ਕੇ ਲੰਗਰ ਚੱਲਦੇ ਉਹਦੇ ਨਾਲ ਨਾਲ ਉੱਥੇ 2 ਸਕੂਲ ਹਨ ਗੁਰੂ ਗੋਸ਼ ਵਿਦਿਆ ਮੰਦਿਰ ਸਕੂਲ ਹੈ ਔਰ ਸੰਤ ਵਿਆਸ ਮੈਮੋਰੀਅਲ ਪਬਲਿਕ ਸਕੂਲ ਹੈ ਜੋ ਗੁਰੂ ਗੋਸ਼ ਵਿਦਿਆ ਮੰਦਿਰ ਸਕੂਲ ਹੈ ਉਹ CBSE ਨਾਲ ਹੈ ਤੇ ਉੱਥੇ ਕਰੀਬ 2200 ਬੱਚਾ 2200 ਬੱਚਾ ਉਸ ਸਕੂਲ ਵਿੱਚ ਹੈ ਜਿਹੜਾ ਦੂਸਰਾ ਸਕੂਲ ਹੈ ਮਹਾਂਪੁਰਸ਼ਾਂ ਦੇ ਨਾਮ ਤੇ ਉਹਦੇ ਵਿੱਚ ਕਰੀਬ 1000 ਦੇ ਕਰੀਬ ਬੱਚਾ ਹੈ ਔਰ ਉਹ ਪੰਜਾਬ ਬੋਰਡ ਨਾਲ ਇੰਗਲਿਸ਼ ਮੀਡੀਅਮ ਸਕੂਲ ਉਹ ਪੰਜਾਬ ਬੋਰਡ ਨਾਲ ਹੈ ਉਹਦੇ ਨਾਲ ਬੀਡ ਕਾਲਜ ਹੈ ਨਰਸਿੰਗ ਕਾਲਜ ਵੀ ਸ਼ੁਰੂ ਹੋ ਜਾਣਾ ਡਿਸਪੈਂਸਰੀ ਚੱਲਦੀ ਹੈ ਫਰੀ ਹਸਪਤਾਲ ਵੀ ਹੋ ਸਕਦਾ ਹੈ ਸਮਾਗਮ ਤੱਕ ਜੋ ਹੈ ਉਹ ਸ਼ੁਰੂ ਹੋ ਜਾਵੇ ਔਰ ਸਲਾਨਾ ਸਮਾਗਮ ਜਿਹੜੇ ਹਨ ਉਹ 28-29-31 ਅਕਤੂਬਰ ਦੇ ਹਨ ਯਾਦ ਰੱਖਣਾ ਉਹਨਾਂ ਦਿਨਾਂ ਵਿੱਚ ਆਪਦੀ ਇੰਡੀਆ ਪੰਜਾਬ ਆਓ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ 27 ਅਕਤੂਬਰ ਦਾ ਐਤਵਾਰ ਹੈ ਇਸ ਕਰਕੇ 5 ਦਿਨ ਇਕੱਠੇ ਹੋ ਜਾਣੇ 27-28-29-31 ਉਹਨਾਂ ਸਮਾਗਮਾਂ ਦੇ ਅੰਦਰ ਕਰਨੀ ਕਮਾਈ ਮਹਾਂਪੁਰਸ਼ ਪ੍ਰੋਫੈਸਰ ਡਾਕਟਰ ਹੋਰ ਚੰਗੇ ਚੰਗੇ ਰਾਗੀ ਜਥੇ ਤੇ ਕਥਾਕਾਰ ਪਹੁੰਚਦੇ ਹਨ ਆਪ ਜੀ ਦਰਸ਼ਨ ਦੇਣ ਦੀ ਸਤਸੰਗ ਦੀ ਕਿਰਪਾਲਤਾ ਕਰਨੀ ਹੈ ਸੋ ਇਹ ਮਹਾਂਪੁਰਸ਼ਾਂ ਵੱਲੋਂ ਜੋ ਸੇਵਾ ਚਲਾਈ ਹੋਈ ਹੈ ਕਿ ਜਿਵੇਂ ਲਿਖਤ 'ਚ ਲੱਗ ਜਾਵੇ ਇਸੇ ਕਰਕੇ ਕਿਸੇ ਗੁਰਦੁਆਰਾ ਸਾਹਿਬ ਜਿਹੜੀ ਮਾਇਆ ਹੁੰਦੀ ਹੈ ਜਿਵੇਂ ਸ਼ਬਦ ਭੇਟਾ ਭਾਈ ਇਹ ਅਸੀਂ ਨਹੀਂ ਲੈਂਦੇ ਇੱਥੇ ਗੁਰੂ ਕੇ ਖਜ਼ਾਨੇ 'ਚ ਪਾਈ ਜਾਂਦੀ ਹੈ ਨਾ ਗੁਰੂ ਘਰ ਤੋਂ ਮਾਇਆ ਦਾ ਸਰੂਪਾ ਲੈਣਾ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਗੁਰਦੁਆਰੇ ਸਾਰੇ ਹੀ ਇੱਕ ਹਨ ਸੋ ਇਸ ਕਰਕੇ ਸੰਗਤਾਂ ਨੂੰ ਆਈ ਹੋਈ ਮਾਇਆ ਇੱਥੇ ਹੀ ਗੁਰੂ ਘਰ ਦੇ ਖਜ਼ਾਨੇ 'ਚ ਪਾਈ ਜਾਵੇ ਬਹੁਤ ਇਸ਼ਤਕਾਰ ਜੋ ਸੰਤ ਬਾਬਾ ਜਸਵੰਤ ਸਿੰਘ ਜੀ 12 ਅਪ੍ਰੈਲ ਨੂੰ ਦਾਸ ਉਹਨਾਂ ਉੱਥੇ ਸਮਾਗਮ 'ਚ ਗਿਆ ਸੀ ਲੁਧਿਆਣਾ ਕਹਿਣ ਲੱਗੇ ਕਿ ਸਾਨੂੰ ਤਾਂ 4 ਸਾਲ ਹੋ ਗਏ ਨੇ ਅਸੀਂ ਗਏ ਮੈਂ ਕਿਹਾ ਬਾਬਾ ਜੀ ਮੈਂ ਵੀ 4 ਸਾਲ ਤੋਂ ਇੰਗਲੈਂਡ ਦੀਆਂ ਸੰਗਤਾਂ ਦੇ ਦਰਸ਼ਨ ਨਹੀਂ ਕਰ ਸਕਿਆ ਅਤੇ ਇਸ ਵਾਰ ਸੰਗਤਾਂ ਦਾ ਹੁਕਮ ਹੋਇਆ ਬਹੁਤ ਜ਼ਰੂਰੀ ਮੈਂ ਜਾ ਰਿਹਾ ਕਹਿਣ ਲੱਗੇ ਤੁਸੀਂ ਉੱਥੇ ਗੁਰਦੁਆਰਾ ਗੁਰਪਥ ਪ੍ਰਕਾਸ਼ ਅਤੇ ਸੌਥਾ ਗੁਰਦੁਆਰਾ ਸਾਹਿਬ ਜ਼ਰੂਰ ਤੁਸੀਂ ਉੱਥੇ ਕੀਰਤਨ ਕਰਨਾ ਹੈ ਸੋ ਉਹਨਾਂ ਦਾ ਬਚਨ ਮੰਨਦੇ ਹਨ ਅਰਦਾਸ ਨੇ ਇੱਥੇ 3 ਦਿਨ ਦੇ ਪ੍ਰੋਗਰਾਮ ਦਿੱਤੇ ਹਨ ਸੋ ਭਾਈ ਸੁਰਿੰਦਰ ਸਿੰਘ ਜੀ ਉਹ ਸੰਗਤਾਂ ਗੁਰੂ ਪਿਆਰੇ ਸਾਰੇ ਬੜੇ ਪਿਆਰ ਨਾਲ ਸੇਵਾ ਕਰਦੇ ਨੇ। ਮਹਾਂਪੁਰਸ਼ਾਂ ਦੀ ਸੰਗਤ ਕਰਕੇ ਸ਼ਬਦ ਗੁਰੂ ਨਾਲ ਸੰਗਤਾਂ ਜੁੜੀਆਂ ਹੋਈਆਂ ਹਨ। ਉੱਥੇ ਵੀ ਸਹੁ ਥਾਂ ਜੋ ਗੁਰਦੁਆਰਾ ਗੁਰੂ ਅਮਰਦਾਸ ਮਹਾਰਾਜ ਦੇ ਨਾਂ ਤੇ ਹੈ, ਉੱਥੇ ਵੀ ਇੱਕ ਦਿਨ ਦਾ ਪ੍ਰੋਗਰਾਮ ਹੈ। ਇੱਕ ਘੰਟਾ ਸਮਾਂ ਦਾਸ ਨੇ ਦਿੱਤਾ ਕਿਉਂਕਿ ਬਾਕੀ ਸਮਾਂ ਨਹੀਂ ਸੀ, ਉਹ ਤਾਂ ਲਗਾਤਾਰ ਮੰਗਦੇ ਸਨ। ਉਹਦੇ ਵਿੱਚ 23-24 ਤਰੀਕ ਨੂੰ ਪ੍ਰੋਗਰਾਮ ਉੱਥੇ ਇੱਕ ਦਿਨ ਦਾ ਦਾਸ ਦਿੱਤਾ ਹੈ। ਬਾਕੀ 23-24-25 ਦੇ ਜਿਹੜੇ ਸ਼ਾਮ ਦੇ ਨੇ ਉਹ ਸਭ ਥਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਹੀ ਹਨ ਸਾਧ ਸੰਗਤ। ਸੋ ਇਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਨ, ਦਾਸ ਕੋਲੋਂ ਗੁਰਬਾਣੀ ਪੜ੍ਹਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਬਿਅੰਤ ਬਿੰਦ ਭੁੱਲਾਂ ਹੋ ਗਈਆਂ ਹੋਣਗੀਆਂ। ਜਾਤ ਸੰਗਤ ਕੇ ਖਿਮਾ ਕਰਨਾ ਹੋਈਆਂ ਭੁੱਲਾਂ ਦੀ ਖਿਮਾ ਪਿਆਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।